क्रम हर गुण नहीं गाए यह जी सोच थरों गुरमत सुन कछ ज्ञान न उपजियो पस ज्यों उदर भरों कहो नानक प्रभ बिरद पछानो तब हों पतित तरों दंडौत बंदन अनिक बार सर्व कला समरथ डोलन ते राखो प्रभु नानक दे कर हथ सतनाम धन वाखे गुरु साहिब जियो गौड़ी महला नौवा साधु एह मन गयो ना जाई चंचल तृष्णा संग बस्त है या ते थिर ना रहाई साधु एह मन गयो ना जाई चंचल तृष्णा संग बस्त है या ते थिर न रहाई रहाओ कठन क्रोध काट ही के भीतर जे शुद्ध सब बिसराई रतन ज्ञान सब को हिर लीना ताशो कछ नाम बसाई जोगी जतन करत सब हारे गुनी रहे गुन गाई जन नानक हर भय दयाला तौ सब विद बन आई जोगी जतन करत सब हारे गुनी रहे गुन गाई जन नानक हर भय दयाला तौ सब विद बन आई वाहिगुरु जी का खालसा वाहिगुरु जी की फतेह परम सम्मान योग साहिब श्री गुरु ग्रंथ साहिब सचे पातशाह जी दी ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਵਿੱਚ ਹੁਣੇ ਹੀ ਸਨਮਾਨਯੋਗ ਭਾਈ ਹਰਚਰਨ ਸਿੰਘ ਜੀ ਖਾਲਸਾ ਅੰਮ੍ਰਿਤ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ ਔਰ ਕੀਰਤਨ ਦੀ ਸਮਾਪਤੀ ਉਨ੍ਹਾਂ ਨੇ ਜੋ ਅੱਜ ਵਿਚਾਰ ਅਧੀਨ ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਦਾ ਅੰਮ੍ਰਿਤ ਬਚਨ ਜਿਸ ਦੀ ਵਿਚਾਰ ਆਪਾਂ ਕਰਨੀ ਹੈ ਉਸ ਨੂੰ ਗਾਇਨ ਕੀਤਾ ਹੈ। ਆਓ ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਦੇ ਚਰਨ ਪਰਸੀਏ। ਉਂਝ ਤਾਂ ਵੈਸੇ ਅਸੀਂ ਰੋਜ਼ ਹੀ ਨੌਵੇਂ ਸਤਿਗੁਰੂ ਜੀ ਦੇ ਚਰਨ ਪਰਸਨੇ ਆ ਤੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਅਟਲ ਹੈ, ਅਕਟ ਹੈ ਕਿ ਜਿਹੜਾ ਵੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਯਾਦ ਕਰੇਗਾ, ਉਨ੍ਹਾਂ ਦਾ ਸਿਮਰਨ ਚਿੰਤਨ ਕਰੇਗਾ, ਉਸ ਦੇ ਸਰੀਰ ਘਰ ਵਿਚ ਵੀ ਬਾਹਰ ਦੇ ਘਰ ਵਿਚ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ। ਮੈਂ ਦੋ ਸ਼ਬਦ ਵਰਤੇ ਨੇ, ਸਰੀਰ ਘਰ ਜਿਸ ਨੂੰ ਸਤਿਗੁਰੂ ਨੇ ਨੌ ਨਿੱਧ ਕਿਹਾ ਹੈ। ਇੱਕ ਤਾਂ ਨੌ ਨਿੱਧਾਂ ਨੇ ਇਹ ਬਾਹਰ ਦੇ ਖਜ਼ਾਨੇ, ਗੁਰਬਾਣੀ ਨੇ ਨੌ ਨਿੱਧ ਦੀ ਪਰਿਭਾਸ਼ਾ ਵੀ ਪਰਮਾਤਮਾ ਦਾ ਨਾਮ ਹੀ ਕੀਤੀ ਹੈ। ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਹਜ਼ੂਰ ਕਹਿੰਦੇ ਤੇਗ ਬਹਾਦਰ ਸਿਮਰੇ, ਉਨ੍ਹਾਂ ਨੂੰ ਯਾਦ ਕੀਤਿਆਂ। ਘਰ ਨੌ ਨਿੱਧ ਆਵੇ ਤਾਏ, ਦਰਵਾਜ਼ੇ ਤੋੜ ਕੇ ਵੀ ਦਾਹਤ ਆ ਜਾਏਗੀ। ਤੇ ਅਗਲਾ ਬਚਨ, ਸਭ ਥਾਈ ਹੋਏ ਸਹਾਏ। ਉਸ ਦੀਨ ਦਿਆਲ ਸਤਿਗੁਰੂ ਦੇ ਚਰਨਾਂ ਚ ਬੇਨਤੀ ਕਰੀਏ, ਉਹ ਸੱਚੀ ਪਰਦੇ ਢੱਕਣ ਵਾਲੇ ਜੇ, ਉਹ ਸੱਚਮੁੱਚ ਧਰਮ ਦੀ ਚਾਦਰ ਨੇ, ਹਿੰਦ ਦੀ ਚਾਦਰ ਨੇ, ਮੈਂ ਤੇ ਕਹਿੰਦਾ ਉਹ ਸ੍ਰਿਸ਼ਟੀ ਤੇ ਕਰੋੜਾਂ ਬ੍ਰਹਿਮੰਡਾਂ ਦੀ ਚਾਦਰ ਨੇ ਗੁਰੂ ਤੇਗ ਬਹਾਦਰ ਜੀ। ਉਹਨਾਂ ਦੇ ਚਰਨਾਂ ਦੀ ਅਸੀਸ ਲੈ ਕੇ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ, ਜਿੱਦਣ ਦੇ ਅਸੀਂ ਸ਼ਬਦ ਵਿਚਾਰ ਕਰ ਰਹੇ ਹਾਂ, ਪਾਠ ਸੱਚੇ ਬੜੀ ਵਾਰੀ ਕੀਤਾ ਪਰ ਇਸ ਤਰੀਕੇ ਨਾਲ ਨਾ ਵਾਚਿਆ ਕਿ ਸਤਿਗੁਰੂ ਆਪੇ ਸ਼ਬਦ ਦੇ ਅੰਦਰ ਸਮੱਸਿਆ ਦੱਸਦੇ ਨੇ ਕਿ ਬੰਦੇ ਦੀ ਮਾਨਸਿਕ ਸਮੱਸਿਆ ਕੀ ਹੈ ਤੇ ਉਸ ਸਮੱਸਿਆ ਦਾ ਕਾਰਨ ਕੀ, ਉਹ ਵੀ ਦੱਸ ਦਿੰਦੇ ਆ। ਤੇ ਇੰਨੇ ਕਿਰਪਾਲੂ ਨੇ ਸ਼ਬਦ ਸਮਾਪਤ ਹੋਣ ਤੱਕ ਉਸ ਸਮੱਸਿਆ ਦਾ ਹੱਲ ਵੀ ਦੱਸ ਦਿੰਦੇ ਆ। ਫਿਰ ਬੇਨਤੀ, ਸਮੱਸਿਆ ਕੀ ਹੈ, ਸਮੱਸਿਆ ਕਿਉਂ ਪੈਦਾ ਹੋਈ, ਕਾਰਨ ਕੀ ਹੈ ਤੇ ਇਸ ਦਾ ਹੱਲ ਕੀ ਹੈ। ਅੱਜ ਵੀ ਜਿਹੜਾ ਸ਼ਬਦ ਅਸੀਂ ਵਿਚਾਰਨਾ ਹੈ, ਪਹਿਲੀਆਂ ਇਹਦੀਆਂ ਰਹਾਓ ਦੀਆਂ ਤੁਕਾਂ ਜੋ ਦੋ ਨੇ, ਹਜ਼ੂਰ ਨੇ ਕਿਹਾ ਸਾਧੋ ਇਹ ਮਨ ਗਹਿਓ ਨਾ ਜਾਈ। ਅੱਜ ਵੀ ਸਤਿਗੁਰੂ ਨੇ ਸਾਧੋ ਸ਼ਬਦ ਵਰਤਿਆ, ਜੇ ਪ੍ਰਾਣੀ ਨਹੀਂ ਵਰਤਿਆ। ਕੱਲ ਜਦੋਂ ਅਸੀਂ ਪਾਠ ਕਰ ਰਹੇ ਸਾਂ ਨਾ ਜੀ, ਤੇ ਕੱਲ ਦੇ ਸ਼ਬਦ ਵਿੱਚ ਸੀ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ। ਅੱਜ ਜਿਹੜਾ ਸ਼ਬਦ ਹੈ ਉਹਨਾਂ ਸਾਧਨਾ ਵਾਲਿਆਂ ਵਾਸਤੇ ਹੈ ਜਿਹੜੇ ਯਤਨ ਤਾਂ ਕਰ ਰਹੇ ਨੇ, ਪੂਰਾ ਜ਼ੋਰ ਲਾ ਰਹੇ ਨੇ, ਟਿੱਲ ਲਾਉਂਦੇ ਪਏ ਆ ਵੀ ਸਾਡਾ ਮਨ ਚਿੱਕਦਾ ਪਰ ਟਿੱਕਦਾ ਕੋਈ ਨਹੀਂ। ਇਹ ਸਾਧਨਾ ਵਾਲਿਆਂ ਵਾਸਤੇ ਹੈ। ਸਾਧੋ ਕੇ ਸਾਧਨਾ ਕਰਨ ਵਾਲੇ ਭਲੇ ਪੁਰਸ਼ੋ, ਮਹਾਰਾਜ ਕਹਿੰਦੇ ਨੇ ਇਹ ਮਨ ਆਹ ਜਿਹੜਾ ਸਾਡਾ ਮਨ ਹੈ, ਗਹਿਓ ਨਾ ਜਾਹੀ, ਗਹਿਓ ਦਾ ਅਰਥ ਪਕੜਨਾ, ਕਾਬੂ ਕਰਨਾ, ਵਸ ਵਿਚ ਕਰ ਲੈਣਾ। ਨਾ ਜਾਈ, ਗਹਿਓ ਨਾ ਜਾਈ, ਹੇ ਭਲੇ ਪੁਰਖੋ ਸਾਧੂਓ, ਇਹ ਜਿਹੜਾ ਸਾਡਾ ਮਨ ਹੈ ਇਹ ਹੱਥ ਚ ਨੀ ਆਉਂਦਾ, ਇਹ ਕਾਬੂ ਨੀ ਆਉਂਦਾ, ਇਹ ਸਾਡੇ ਵਸੀਕਰਨ ਕਿਉਂ ਨਹੀਂ? ਅੱਗੇ ਫਿਰ ਨਾਲ ਉੱਤਰ ਦੇ ਦਿੱਤਾ, ਕਿਉਂ ਨੀ ਆਉਂਦਾ? ਸਮੱਸਿਆ ਹੈ, ਫਿਰ ਸੁਣਿਓ, ਸਮੱਸਿਆ ਹੈ ਮਨ ਨਹੀਂ ਕਾਬੂ ਆਉਂਦਾ। ਕਿਉਂ ਨੀ ਆਉਂਦਾ, ਇਹਦਾ ਕਾਰਨ ਕੀ? ਹੁਣ ਉਸ ਸਮੱਸਿਆ ਦਾ ਕਾਰਨ ਦੱਸਣ ਲੱਗੇ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਹਜ਼ੂਰ ਕਹਿੰਦੇ ਆ ਚੰਚਲ ਜਿਹੜੀ ਤ੍ਰਿਸ਼ਨਾ ਹੈ ਨਾ, ਅਜੇ ਸਿਰਫ ਆਪਾਂ ਅਖਰੀ ਅਰਥੀ ਕਰ ਰਹੇ ਹਾਂ, ਚੰਚਲ ਜਿਹੜੀ ਤ੍ਰਿਸ਼ਨਾ ਹੈ, ਮਹਾਰਾਜ ਕਹਿੰਦੇ ਸੰਗ ਬਸਤ ਹੈ, ਇਹ ਮਨੁਆ ਏਡਾ ਹੈ ਉਹਦੇ ਨਾਲ ਰਹਿੰਦਾ ਹੈ। ਜਾਂ ਇਉਂ ਕਹਿ ਲੋ, ਤ੍ਰਿਸ਼ਨਾ ਤੇ ਮਨ ਦੋਨੋਂ ਇਕੱਠੇ ਰਹਿੰਦੇ ਪਏ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾ ਤੇ ਥਿਰ ਨਾ ਰਖਾਈ। ਇੱਥੇ ਯਾਦ ਰੱਖਿਓ, ਪਾਠ ਯਈਏ ਨੂੰ ਕੰਨਾ ਲੱਗਾ, ਜੱਜੇ ਨੂੰ ਕੰਨਾ ਨਹੀਂ ਕਦੀ ਪੜਨਾ। ਅਰਥ ਇਹਦੇ ਤਾਂ ਹੀ ਕਰਾਂਗੇ ਜਿਸ ਕਰਕੇ। ਹਾਲਾਂਕਿ ਕਈ ਵਾਰੀ ਕੁਝ ਥਾਂ ਤੇ ਐਸੇ ਬਚਨ ਆਉਂਦੇ ਆ ਜਿੱਥੇ ਜੱਜੇ ਨੂੰ ਕੰਨਾ ਹੈ, ਅਰਥ ਉਹਦੇ ਵੀ ਇਹੀ ਨੇ। ਜਿਵੇਂ ਆਪ ਪਾਠ ਕਰਦੇ ਹੋ, ਜਾ ਕਰਤਾ ਸਿਰਠੀ ਕੋ ਸਾਜੇ, ਉਥੇ ਪਾਠ ਜਾਂ ਨਹੀਂ, ਜਾ ਜਿਸ ਕਰਤੇ ਨੇ ਪਰਮਾਤਮਾ ਨੇ। ਹੁਣ ਇੱਥੇ ਸਤਿਗੁਰੂ ਨੇ ਯਈਏ ਨਾਲ ਕੰਨਾ ਪਾਇਆ ਹੈ, ਅਰਥ ਇੱਥੇ ਵੀ ਉਹੀ ਨੇ, ਜਿਸ ਕਰਕੇ ਯਾ ਤੇ ਜਿਸ ਲਈ। ਪਰ ਅਸੀਂ ਆਪਣੀ ਸਿਆਣਪ ਨਹੀਂ ਘੁੱਟਣੀ, ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਬੋਲਿਆ ਅਸੀਂ ਉਹ ਹੀ ਸਤ ਬਚਨ ਕਰਕੇ ਪੜਨਾ। ਹਜ਼ੂਰ ਕਹਿ ਰਹੇ ਨੇ, ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾ ਤੇ ਥਿਰ ਨਾ ਰਹਾਈ। ਇਸ ਕਰਕੇ ਇਹ ਤ੍ਰਿਸ਼ਨਾ ਕਰਕੇ, ਇਹ ਚੰਚਲ ਤ੍ਰਿਸ਼ਨਾ ਇਸ ਮਨ ਨੂੰ ਟਿਕਣ ਨਹੀਂ ਦਿੰਦੀ, ਤੇ ਜਿਹੜਾ ਟਿਕਦਾ ਨਹੀਂ ਪਿਆ ਉਹਨੂੰ ਕਾਬੂ ਕਿੱਥੇ ਕਰ ਲਾਂਗੇ? ਇਹਦਾ ਮਤਲਬ ਹੋ ਗਿਆ ਸਮੱਸਿਆ ਤੇ ਸਮੱਸਿਆ ਦਾ ਕਾਰਨ ਆ ਗਿਆ। ਅੱਗੇ ਸਮਾਧਾਨ ਵੀ ਗੁਰਦੇਵ ਦੱਸਣਗੇ। ਮੈਂ ਆਪ ਨੂੰ ਬੇਨਤੀ ਕਰਾਂ ਕਿ ਸਾਰੀ ਬਾਣੀ ਚ ਜੇ ਸਭ ਤੋਂ ਵੱਧ ਕਿਸੇ ਨੇ ਮਨ ਨੂੰ ਝੰਜੋੜਿਆ ਨਾ, ਉਂਝ ਤਾਂ ਹਰ ਗੁਰੂ ਸਾਹਿਬ ਨੇ ਮਨ ਦਾ ਜ਼ਿਕਰ ਕੀਤਾ। ਵੇਖੋ, ਗੁਰੂ ਨਾਨਕ ਸਾਹਿਬ ਜ਼ਿਕਰ ਕਰਨਗੇ, ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ, ਗੁਰੂ ਅਮਰਦਾਸ ਸਾਰੇ ਕਰਨਗੇ। ਤੇ ਮੈਨੂੰ ਇੰਝ ਪ੍ਰਤੀਤ ਹੁੰਦਾ ਜੇ ਕਿਸੇ ਮਨ ਦੀਆਂ ਇੰਨੀਆਂ, ਗੁਰੂ ਤੇਗ ਬਹਾਦਰ ਦਾ ਜੀਵਨ ਮਨ ਦੀ ਸਾਧਨਾ ਹੈ, ਉਹਨੂੰ ਹਰ ਤਰੀਕੇ ਨਾਲ ਸਮਝਾਉਂਦੇ ਪਏ ਆ। ਜਿਵੇਂ ਅਸੀਂ ਸ਼ੁਰੂਆਤ ਕੀਤੀ ਸੀ, ਸਾਧੋ ਮਨ ਕਾ ਮਾਨ ਤਿਆਗੋ, ਉਥੇ ਵੀ ਮਨ ਦੀ ਗੱਲ ਕਰਦੇ ਪਏ ਆ। ਜਿਵੇਂ ਅੱਜ ਅਸੀਂ ਪੜਿਆ, ਸਾਧੋ ਇਹ ਮਨ ਗਹਿਓ ਨਾ ਜਾਈ, ਜਾਂ ਸਤਿਗੁਰੂ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ, ਮਨ ਰੇ ਕਹਾਂ ਭਇਓ ਤੈ ਬਹੁਰਾ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਿਲ ਸੋਇਆ। ਇਹ ਦੇਖੋ ਸਾਰੇ ਸ਼ਬਦ ਜਿਹੜੇ ਨੇ, ਉਹ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਇਸ ਮਨ ਤੇ ਦਿੰਦੇ ਪਏ ਆ। ਭਾਵੇਂ ਅਸੀਂ ਇਹਦੀ ਵਿਚਾਰ ਬਹੁਤ ਵਾਰੀ ਕੀਤੀ ਏ, ਪਰ ਇਹ ਇੰਨਾ ਚਲਾ ਕੇ ਦੀ ਰੋਜ਼ ਵੀ ਗੱਲ ਕਰੋ ਤਾਂ ਵੀ ਛੇਤੀ ਕਾਬੂ ਨਹੀਂ ਆਉਂਦਾ। ਉਂਝ ਬੰਦੇ ਨੂੰ ਕਹੀਏ ਨਾ, ਇੱਕ ਦਿਨ ਕਹੀਏ, ਦੋ ਦਿਨ, ਨਿਆਣੇ ਨੂੰ ਤੁਸੀਂ ਦੋ ਦਿਨ ਗੱਲ ਕਰੋ, ਉਹ ਤੁਹਾਨੂੰ ਚੌਥੇ ਕੁ ਦਿਨ ਖਿੱਚ ਕੇ ਕਹੇਗਾ ਮੈਂ ਕੋਈ ਕਮਲਾ ਵਾਂ, ਤੁਸੀਂ ਇੱਕ ਵਾਰੀ ਕਹਿ ਦਿੱਤਾ ਠੀਕ, ਮੈਨੂੰ ਪਤਾ ਲੱਗ ਗਿਆ ਜੋ ਤੁਸੀਂ ਕਹਿਣਾ ਚਾਹੁੰਦੇ ਹੋ। ਪਰ ਇਹ ਬੜਾ ਚੰਚਲ ਚ, ਇਹਨੂੰ ਰੋਜ਼ ਵੀ ਸੱਟਾਂ ਮਾਰੀਏ ਫਿਰ ਵੀ ਨਹੀਂ ਛੇਤੀ ਸਮਝਦਾ। ਅੱਜ ਮੈਂ ਫਿਰ ਬੇਨਤੀ ਕਰਾਂਗਾ ਕਿ ਅਸਲ ਚ ਮਨ ਜਿਹੜਾ ਹੈ, ਉਸ ਦਿਨ ਮੈਂ ਅਰਜ਼ ਕੀਤੀ, ਭਾਵੇਂ ਕਿ ਪੜ੍ਹੇ ਲਿਖੇ ਸੱਜਣਾ ਨੇ ਇਸ ਮਨ ਦੇ ਤਿੰਨ ਚਾਰ ਹਿੱਸੇ ਕਰ ਦਿੱਤੇ, ਬੜਾ ਸਰਲ ਜਿਹਾ। ਚਲੋ, ਜਿਵੇਂ ਤੁਸੀਂ ਆਪ ਪੜ੍ਹੇ ਲਿਖੇ ਹੋ, ਕੌਨਸ਼ੀਅਸ, ਸਬ ਕੌਨਸ਼ੀਅਸ, ਸੁਪਰ ਕੌਨਸ਼ੀਅਸ, ਸੁਚੇਤ ਮਨ, ਅਚੇਤ ਮਨ, ਅਵਚੇਤ ਮਨ, ਇਹ ਸ਼ਬਦ ਅਸੀਂ ਕਹਿੰਦੇ ਹਾਂ। ਇਹ ਸਭ ਨੂੰ ਪਤਾ ਹੈ ਵੀ ਜਿਹੜੇ ਦੂਸਰੇ ਦੋ ਨੇ ਉਹਨਾਂ ਦਾ ਸੰਬੰਧ ਵੀ ਪਹਿਲੇ ਕਰਕੇ ਹੈ, ਕੌਨਸ਼ੀਅਸ ਦਰ ਤੇ ਸੁਚੇਤ। ਜੋ ਕੁਝ ਅਸੀਂ ਇਸ ਵੇਲੇ ਬੋਲ ਰਹੇ ਹਾਂ, ਜੋ ਕੁਝ ਦੇਖ ਰਹੇ ਹਾਂ, ਜੋ ਕੁਝ ਸੁਣ ਰਹੇ ਹਾਂ, ਇਹ ਸਭ ਕੁਝ ਸੁਚੇਤ ਮਨ ਦਾ ਕੰਮ ਚੱਲਦਾ ਪਿਆ। ਤੇ ਜਦੋਂ ਇਹਦੇ ਕੋਲ ਜਾਣਕਾਰੀ ਬੜੀ ਇਕੱਠੀ ਹੋ ਜਾਂਦੀ ਹੈ ਤੇ ਇਹ ਸੁਚੇਤ ਉਹ ਕੁਝ ਨਹੀਂ ਚੱਲ ਸਕਦਾ। ਮੈਂ ਬੇਨਤੀ ਕਰਾਂ, ਇਹ ਪੜ੍ਹੇ ਲਿਖਿਆ ਨੇ ਕਿਹਾ, ਖਾਸ ਕਰਕੇ ਫਰਾਇਡ ਨੇ, ਸਿਗਮਨ ਫਰਾਇਡ, ਜਿਹਦੇ ਮਨੋਵਿਗਿਆਨ ਨੂੰ ਲੋਕਾਂ ਬਹੁਤ ਸਵੀਕਾਰ, ਅੱਜ ਤਾਂ ਸਾਇੰਸ ਉਸ ਨੂੰ ਇਲਾਜ ਦੇ ਤੌਰ ਤੇ ਵੀ ਸਵੀਕਾਰ ਕਰ ਗਈ। ਮਨੋਵਿਗਿਆਨੀ ਜਿਹੜੇ ਨੇ। ਪਰ ਜਦੋਂ ਅਸੀਂ ਗੁਰਬਾਣੀ ਚ ਪੜਾਂਗੇ ਫਿਰ ਸਾਨੂੰ ਮਨ ਦੇ ਕਈ ਰੂਪ ਦਿਸਣਗੇ। ਉਂਝ ਉਹ ਕਹਿੰਦੇ ਆ ਸਚੇਤ ਮਨ ਚ ਜੋ ਕੁਝ ਪਿਆ ਹੈ, ਕੌਂਸ਼ੀਅਸ ਮਾਇੰਡ ਚ ਜਦੋਂ ਇਹ ਪੂਰਾ ਭਰ ਜਾਂਦਾ ਨਾ ਜੀ, ਇਹ ਫਿਰ ਜਦੋਂ ਉਹ ਭਰਦਾ ਉਹ ਸਾਰੇ ਦੇ ਸਾਰੇ ਖਿਆਲ ਚੋਕੇ ਜਿਹੜਾ ਸਭ ਕੌਂਸ਼ੀਅਸ ਦੇ ਸਟੋਰ ਵੀ ਸੜ ਦਿੰਦਾ, ਜਿਹਨੂੰ ਅਚੇਤ ਮਨ ਕਹਿੰਦੇ। ਫਿਰ ਬੇਨਤੀ, ਜੋ ਕੁਝ ਖਿਆਲ ਆਉਂਦਾ ਉਹ ਸਾਡੇ ਫਿਰ ਅਚੇਤ ਸੁਚੇਤ ਤੋਂ ਅਚੇਤ ਮਨ ਚਲਾ ਜਾਂਦਾ। ਉਂਝ ਸਾਧਨਾ ਵਾਲੇ ਗੁਰਮੁਖ ਮਹਾਂਪੁਰਖੇ ਦੱਸਦੇ ਨੇ ਕਿ ਅਚੇਤ ਮਨ ਵਿਚ ਇੰਨਾ ਕੁਝ ਪਿਆ ਹੋਇਆ, ਇਕੱਲੇ ਇਸ ਜਨਮ ਦੀ ਜਾਣਕਾਰੀ ਨਹੀਂ, ਜਦੋਂ ਅਚੇਤ ਮਨ ਤੇ ਕੋਈ ਨਜ਼ਰ ਦੌੜਾਉਂਦਾ ਤੇ ਉਹ ਪਿਛਲੇ ਜਨਮਾਂ ਦੀਆਂ ਵੀ ਗੱਲਾਂ ਦੱਸਣ ਲੱਗ ਪੈਂਦਾ, ਕਿਉਂ ਉਹਦੇ ਵਿਚ ਉਹ ਕੁਝ ਵੀ ਪਿਆ ਹੋਇਆ ਹੈ। ਇੱਥੇ ਫਿਰ ਬੇਨਤੀ ਹੈ ਕਿ ਜੋ ਅਸੀਂ ਸੋਚਨੇ ਆ, ਅਚੇਤ ਮਨ ਜਿਹੜਾ ਸਾਨੂੰ ਪਤਾ ਨਹੀਂ ਲੱਗਦਾ ਕੰਮ ਕਰ ਜਾਂਦਾ, ਅਚਨਚੇਤ ਉਹ ਅੰਦਰ ਦਾ ਸਿਸਟਮ ਐਸਾ ਹੈ, ਮੈਂ ਅੰਦਰ ਸ਼ਬਦ ਵਰਤ ਲਿਆ ਪਰ ਉਹ ਫਿਜ਼ੀਕਲ ਤਾਂ ਹੈ ਨਹੀਂ, ਉਹ ਅਦ੍ਰਿਸ਼ਟਕ ਹੈ। ਹੁਣ ਉਹ ਜਿਹੜਾ ਸੁਚੇਤ ਮਨ ਹੈ, ਉਹ ਜਦੋਂ ਕੋਈ ਚੀਜ਼ ਯਾਦ ਕਰਨੇ ਆ, ਮੰਨ ਲਓ ਅਸੀਂ ਸਾਡੀਆਂ ਸਭ ਨਾਲ ਵਾਪਰਦਾ ਉਮਰ ਦੇ ਢਲ ਨਾਲ ਨਾ ਤਕਰੀਬਨ ਵਾਪਰਨ ਲੱਗ ਪੈਂਦਾ, ਅਸੀਂ ਕਹਿੰਦੇ ਜੀ ਫਲਾਣਾ ਬੰਦਾ ਉਹਦਾ ਨਾਂ ਕੀ, ਫਿਰ ਅਸੀਂ ਕਹਿੰਦੇ ਨਹੀਂ ਮੈਨੂੰ ਨਾਂ ਯਾਦ ਨਹੀਂ ਆ ਰਿਹਾ, ਫਿਰ ਨਾਲੇ ਵੀ ਕਹਿੰਦੇ ਮੇਰੇ ਮੂੰਹ ਦੇ ਉੱਤੇ ਵੀ, ਜੇ ਮੂੰਹ ਦੇ ਉੱਤੇ ਤੇ ਬਾਹਰ ਕਿਉਂ ਨਹੀਂ ਆਉਂਦਾ, ਹੈ ਜ਼ਰੂਰ ਜਿਹੜਾ ਅਸੀਂ ਕਹਿੰਦੇ ਮੇਰੇ ਮੂੰਹ ਤੇ ਘੁੰਮ ਰਿਹਾ ਪਰ ਪਤਾ ਨਹੀਂ ਲੱਗ ਰਿਹਾ, ਜਿਹੜਾ ਮੂੰਹ ਤੇ ਘੁੰਮ ਰਿਹਾ ਉਹ ਸਭ ਕੌਂਸ਼ੀਅਸ ਮਾਇੰਡ ਜਿਹੜਾ ਇਸ਼ਾਰਾ ਕਰਦਾ ਪਿਆ ਹੈ ਸਹੀ, ਪਰ ਵੇਟ ਕਰ ਮੈਂ ਤੈਨੂੰ ਦੱਸ ਦੇਣਾ। ਉਹ ਇਹੀ ਕਹਿੰਦੇ ਆ ਵੀ ਸੁਚੇਤ ਮਨ ਜਿਹੜਾ ਕੋਈ ਚੀਜ਼ ਯਾਦ ਕਰਨੀ ਹੋਵੇ ਉਹ ਅਚੇਤ ਮਨ ਨੂੰ ਜਾਣਕਾਰੀ ਦੇ ਦਿੰਦਾ, ਇਸ ਤਰ੍ਹਾਂ ਨਹੀਂ ਕਿ ਉਹ ਸਾਈਨ ਕਰਦਾ, ਬਸ ਫੁਰਨੇ ਦੇ ਰੂਪ ਚ ਹੀ ਦੇ ਦਿੰਦਾ, ਅੰਦਰੋਂ ਅੰਦਰ ਚੱਲੀ ਜਾ ਰਿਹਾ। ਪਰ ਦ੍ਰਿਸ਼ਟ ਮਨ ਨੇ ਅਚਨਚੇਤ 10 ਮਿੰਟ 15 ਮਿੰਟ ਬਾਅਦ ਕਹਿੰਦਾ ਹਾਂ ਮੈਨੂੰ ਯਾਦ ਆ ਗਿਆ ਉਹ ਫਲਾਣੇ ਬੰਦੇ ਦਾ ਫਲਾਣੀ ਚੀਜ਼ ਦਾ ਆਹ ਨਾਂ ਹੈ। ਉਹ ਆਹ ਨਾਂ ਕਿਹਨੇ ਦੱਸਿਆ? ਕਿਉਂਕਿ ਸੁਚੇਤ ਨੇ ਜੋ ਕੁਝ ਅਚੇਤ ਨੂੰ ਦਿੱਤਾ, ਸਭ ਕੌਂਸ਼ੀਅਸ ਨੂੰ ਦਿੱਤਾ, ਸਭ ਕੌਂਸ਼ੀਅਸ ਨੇ ਕੌਂਸ਼ੀਅਸ ਮਾਇੰਡ ਦੇ ਉਸ ਖਿਆਲ ਨੂੰ ਇੱਕੋ ਦਮ ਅਪਣਾ ਲਿਆ, ਉਹਨੇ ਆਪਣੀਆਂ ਤਾਇਆਂ ਫੋਲ ਫਾਲ ਕੇ ਸੁਚੇਤ ਨੂੰ ਕਿਹਾ ਆਹ ਕੁਝ ਮੇਰੇ ਕੋਲ ਪਿਆ ਹੋਇਆ। ਇਸੇ ਕਰਕੇ ਮੈਂ ਕਿਹਾ ਜਦੋਂ ਕਿਤੇ ਮੂਲ ਪਛਾਣਨ ਦੀ ਗੱਲ ਚੱਲੇਗੀ, ਅਚੇਤ ਮਨ ਵਿਚ ਜਾਂ ਕਹਿ ਲਵੋ ਸੁਪਰ ਕੌਂਸ਼ੀਅਸ ਮਾਇੰਡ, ਇਹਦੇ ਵਿਚ ਚਲਦਿਆਂ ਚਲਦਿਆਂ ਬੰਦਾ ਜਿਉਂਦੇ ਜੀ ਉਸ ਥਾਂ ਤੇ ਪਹੁੰਚ ਜਾਏਗਾ ਜਿੱਥੋਂ ਇਹਦੀ ਸ਼ੁਰੂਆਤ ਹੋਈ ਹੈ। ਸਤਿਗੁਰੂ ਇਹ ਸ਼ਬਦ ਵਰਤਦੇ ਪਿਆ, ਮੈਂ ਬੜੇ ਸਰਲ ਜੀ ਬੇਨਤੀ ਕਰਾਂ ਕਿ ਮਨ ਸੰਕਲਪ ਵਿਕਲਪ ਰਾਗ ਦਵੇਸ਼ ਦੁੱਖ ਸੁੱਖ ਇਹ ਸਿੱਧੀ ਜੀ ਗੱਲ, ਇਹ ਅਦ੍ਰਿਸ਼ਟ ਹੈ ਪਰ ਸੱਚ ਇਹਵੇ ਕਿ ਇਹ ਪੂਰੇ ਦੇ ਪੂਰੇ ਸਰੀਰ ਵਿਚ ਰਚਿਆ ਹੋਇਆ। ਕਈ ਵਾਰੀ ਅਸੀਂ ਕਹਿੰਦੇ ਬਾਣੀ ਚ ਤਾਂ ਕਹਿੰਦੀ, ਮੈਂ ਇੱਕ ਦਿਨ ਕਿਹਾ ਕਿ ਸਤਿਗੁਰੂ ਦੀ ਬਾਣੀ ਦਾ ਜਦੋਂ ਪਾਠ ਕਰਨੇ ਆ, ਦੇਖੋ ਉਦੋਂ ਗੁਰੂ ਸਾਹਿਬ ਬਹੁਤ ਖੋਜਣ ਲਈ ਤੋਰਦੇ ਆ। ਇੱਥੇ ਇੱਕ ਵਾਰ ਕਿਹਾ ਸੀ ਕਿਤੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਹੋਏ ਸੋ ਕਾਇਆ ਖੋਜੈ, ਗੁਰਮੁਖ ਕਾਇਆ ਨੂੰ ਖੋਜੇਗਾ, ਪਰ ਨਾਲ ਹੀ ਕਹਿਣਗੇ ਇਸ ਮਨ ਕੋਈ ਖੋਜੋ ਭਾਈ। ਫਿਰ ਦੇਖੋ ਦ੍ਰਿਸ਼ਟ ਮਾਨ ਨੂੰ ਖੋਜਦਿਆਂ ਖੋਜਦਿਆਂ ਇਹਦੇ ਚ ਹੋਰ ਲੱਭ, ਅਗਲਾ ਸ਼ਬਦ ਫਿਰ ਸਤਿਗੁਰੂ ਵਰਤਣਗੇ ਬੰਦੇ ਖੋਜ ਦਿਲ ਹਰ ਰੋਜ਼ ਨੇ ਫਿਰ ਪਰੇਸ਼ਾਨੀ ਮਾਹੇ। ਫਿਰ ਇਹ ਗੱਲ ਹੋਰ ਕਹਿਣਗੇ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਸੁਣਦੇ ਹੋ, ਜੋ ਬ੍ਰਹਿਮੰਡੇ ਸੋਈ ਪਿੰਡ ਹੈ ਜੋ ਖੋਜੈ ਸੋ ਪਾਵੈ। ਮੈਂ ਆਪ ਨੂੰ ਬੇਨਤੀ ਕਰਾਂ ਸੰਕਲਪ ਵਿਕਲਪ ਦੁੱਖ ਸੁੱਖ ਸੱਚ ਇਹ ਵੇ ਕਿ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦਾ ਕੋਈ ਹਿੱਸਾ ਨਹੀਂ ਜਿਹਦੇ ਵਿਚ ਮਨ ਵਿਆਪਕ ਨਹੀਂ। ਇਸ ਨੂੰ ਫਿਰ ਮੇਰੀ ਬੇਨਤੀ ਨੂੰ ਮੈਂ ਥੋੜਾ ਦੁਹਰਾ ਕੇ ਅੱਜ ਗੱਲ ਕਰਾਂਗਾ ਤੇ ਮੈਂ ਯਤਨ ਕਰਨਾ ਵੀ ਗੁਰਬਾਣੀ ਰਾਹੀਂ ਵੀ ਤੇ ਕੋਈ ਨਾ ਕੋਈ ਐਸੀ ਘਟਨਾ ਜਿਹੜੀ ਸਮਝ ਛੇਤੀ ਪੈ ਜਾਏ। ਪੂਰੇ ਸਰੀਰ ਵਿਚ ਵਿਆਪ ਰਿਹਾ, ਦਿਸਦਾ ਕੋਈ ਨਹੀਂ, ਪਰ ਆਪਾਂ ਦੇਖੋ ਸਾਰਾ ਦਿਨ ਇਹਦੀ ਕਿੱਲੀ ਗੱਲ ਕਰਨੇ ਆ। ਤੁਸੀਂ ਮੰਨ ਲਓ ਵੀ ਘਰ ਬੈਠੇ ਹੋ, ਆਫਿਸ ਨਹੀਂ ਜਾਣਾ ਚਾਹੁੰਦੇ ਤੇ ਤੁਸੀਂ ਕਈ ਵਾਰੀ ਤਿਆਰ ਹੋਏ ਵੀ ਕਹਿ ਦਿੰਦੇ ਹੋ ਅੱਜ ਮੇਰਾ ਮਨ ਨਹੀਂ ਮੰਨਦਾ ਪਿਆ ਦਫ਼ਤਰ ਜਾਣ ਨੂੰ, ਜਾਣਾ ਤੇ ਤਨ ਨਹੀਂ ਹੈ, ਅੱਜ ਮੇਰਾ ਮਨ ਨਹੀਂ ਮੰਨਦਾ ਪਿਆ ਕੁਝ ਖਾਣ ਨੂੰ, ਅੱਜ ਮੇਰਾ ਮਨ ਨਹੀਂ ਮੰਨਦਾ ਕਿਸੇ ਨਾਲ ਬੋਲਣ ਨੂੰ, ਅੱਜ ਮੇਰਾ ਮਨ ਨਹੀਂ ਮੰਨਦਾ ਕੁਝ ਦੇਖਣ ਨੂੰ, ਅੱਜ ਮੇਰਾ ਮਨ ਨਹੀਂ ਮੰਨਦਾ ਕੁਝ ਸੁਣਨ ਨੂੰ, ਅੱਜ ਮੇਰੇ ਨਾਲ ਕੋਈ ਗੱਲ ਨਾ ਕਰਿਓ, ਮੈਂ ਕਿਸੇ ਕੋਲ ਨਹੀਂ ਬਹਿਣਾ ਚਾਹੁੰਦਾ, ਮੇਰਾ ਮਨ ਨਹੀਂ ਮੰਨ ਰਿਹਾ। ਇਹਦਾ ਮਤਲਬ ਮਨ ਇੰਨਾ ਸਰਵ ਵਿਆਪਕ ਹੋ ਗਿਆ, ਸੁਣਨ ਵਿਚ ਵੀ ਆ ਕੇ ਖਲੋ ਗਿਆ ਮੇਰਾ ਮਨ ਨਹੀਂ ਕਰਦਾ ਸੁਣਨ ਨੂੰ, ਜਾਣ ਵਿਚ ਵੀ ਆ ਗਿਆ, मैं बेनती करा वह पूरे तन विच वह फुरना व्यापक है ते सारे दे पिछे बैठा उनू रस नू मानी जांदा है। जिमें एक असी बचन भाई गुरदास साहब दे जिमें दो बचन लैने ने, एक तां मेरा ख्याल है तुहानू सब नू समझ पै जाएगी, खास करके जिहड़े इथों दे पढ़े लिखे बच्चे आ शायद उन्हां नू इस गल दी छेती समझ ना पै, पर जरूरी है। मैं सवेरे भी कहा सी कल भी, जिन्ना मर्जी तुसी इत्थे स्टडी कर लो पढ़ लो, जे धर्म वल मुड़ना है ना ते फिर नवे लफजां नाल उहदी व्याख्या नहीं होनी, सानू पुरातनता वल ही जाना पैगा। इह सरमखंड दी आ पंज खंडां दी व्याख्या मैनू अंग्रेजी च करके दसो। असीं कई वारी कहिंदे वी अंग्रेजी च गल करो जी बच्चिआं नू समझ पैगी, मैं कहिंदा करो पर तिथा घड़ीआ सुरत महत मन बुद्ध कित्थों लै के आवांगे, इह चारी कोई नहीं लभणी। पर जदों गुरु ग्रंथ साहिब दा गल करोगे पूर्व दे धर्म ग्रंथ पढ़ोगे इह चारां दा उत्तर बॉडी विचों देगा सानू ज्ञान उत्थों। हुण उत्थे सतगुरु दे प्यारे सिख भाई साहिब कहिंदे आ कि अखां दे पिछे असीं कहिंदे जोत अखां देखदियां ने, उह कहिंदे ठीक है फिजिकल अखां देख लईआं ने पर एक अदृष्ट इन्हां अखां दे पिछे देखदा उहनूं मन कहिंदे आ। इन्हां कन्नां दे विच स्रोत है पर अदृष्ट मन कन्नां च बैठा सुन रहा है, आ जीव नाल भोजन छकना वह जीव च बैठा चख रहा है। भाई साहब ने लिखिया है कि अखी अंदर वेखदा कर चोज बनाना, कन्नी सुनदा सुनदा वह कन्ना रे भी सुन रहा है, अखाण विखाणा जेब अंदर बोलदा वो साध लुभाणा, हथी किरत कमावदा पग चलै सुजाणा, देही अंदर एक मन इंद्री परवाणा। सारिया इंद्रा ने स्वीकार कर लिया है, एक उन्हें सारिया नू अपने आप नू इंद्रिया नू काबू कर लिया। ते इसे करके जिवें मैं कहा भी नैगेटिव जदों करदा उदों भी मन कहिंदा मैं नहीं करना, मैं नहीं सुनना, मैं नहीं मिलना, ते जदों यह पॉजिटिव चल पैंदा है उदों कहिंदा अज इन्ना भाई साहब ने कीर्तन सोहना कीत्या मन बागो बाग हो गया। कदी नहीं कहिंदा कन्न बागो बाग हो गए क्योंकि इहदे पिछे कोई होर सुन रहा है। ਤੁਸੀਂ ਦੀਦਾਰ ਕਰਕੇ ਕਹਿੰਦੇ ਹੋ ਇਹ ਦਰਸ਼ਨ ਕਰਕੇ ਮਨ ਨੂੰ ਠੰਡ ਪੈ ਗਈ, ਅੱਖਾਂ ਨੇ ਵੇਖਿਆ ਇਹਨਾਂ ਨੂੰ ਕਿਉਂ ਨਾ ਠੰਡ ਪਈ, ਕਿਉਂਕਿ ਇਹਨਾਂ ਦੇ ਪਿੱਛੇ ਕੋਈ ਅਦ੍ਰਿਸ਼ਟ ਦੇਖ ਰਿਹਾ ਹੈ। ਮਹਾਰਾਜ ਕਹਿੰਦੇ ਨੇ ਭਾਈ ਸੱਜਣੋ ਉਹ ਮਨ ਸਾਰੀਆਂ ਥਾਵਾਂ ਤੇ, ਫਿਰ ਤੇਜ ਕਿੰਨਾ ਹੈ। ਇਹ ਮੈਂ ਇੱਕ ਥੋੜੇ ਜਿਹੇ ਅਰਥ ਕਰਨੇ ਨੇ, ਇਹ ਤਾਂ ਕਰ ਲੱਗਾ ਗੁਰਬਾਣੀ ਚ ਇੱਕ ਸ਼ਬਦ ਹੁੰਦਾ ਮਨ, ਇਹ ਕਹਿੰਦਾ ਮਨ ਜਿਹਨੂੰ ਅਸੀਂ ਮਨ ਨੂੰ ਕਹਿ ਰਹੇ ਨੇ ਸੰਕਲਪੋ ਵਿਕਲਪੋ ਵਾ ਮਨੋ। ਅਸਲ ਵਿੱਚ ਫਾਰਸੀ ਵਿੱਚ ਮਨ ਦਾ ਲਫ਼ਜ਼ੀ ਅਰਥ ਹੈ ਮੈਂ, ਜਦੋਂ ਫਾਰਸੀ ਵਿੱਚ ਪੜੋਗੇ ਉੱਥੇ ਮਨ ਦਾ ਅਰਥ ਇਹ ਨਹੀਂ, ਮਨ ਦਾ ਅਰਥ ਹੈ ਮੈਂ। ਬੜੇ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ ਚ ਮਨ ਵਰਤਿਆ ਕਿ ਮੈਂ। ਹੁਣ ਜਦੋਂ ਅਸੀਂ ਇੱਕ ਸ਼ਬਦ ਹੁੰਦਾ ਮਨ, ਮੈਂ ਤਾਂ ਇਹ ਵਿਆਖਿਆ ਕਰਨ ਲੱਗਾ ਕਿ ਮਤਾਂ ਕੋਈ ਸੋਚੇ ਤਾਂ ਬੜੀਆਂ ਪੁਰਾਣੀਆਂ ਗੱਲਾਂ ਜੀ, ਅੱਜ ਕੱਲ ਬੱਚਿਆਂ ਨੂੰ ਜਦੋਂ ਇਹ ਪਾਠ ਕਰੋਗੇ ਸਾਢੇ ਤਰੇ ਮਨ ਦੇਹੁਰੀ ਚੱਲੇ ਪਾਣੀ ਅੰਨ, ਸਾਢੇ ਤਰੇ ਤਰੇ ਦੇ ਤੇ ਅਰਥ ਹੋ ਜਾਣਗੇ ਨਾ, ਪਰ ਮਨ ਦੇ ਅਰਥ ਕੀ ਕਰਾਂਗੇ? ਉਹ ਮਨ ਦਾ ਅਰਥ ਤਾਂ ਇਹ ਮਨ ਹੈ ਹੀ ਨਹੀਂ। ਜਦੋਂ ਇਹ ਪਾਠ ਕਰਾਂਗੇ ਨਾਨਕ ਕਾਗਦ ਲੱਖ ਮਣਾ, ਲੱਖ ਦੇ ਅਰਥਾਂ ਕਰ ਦਿਓਗੇ ਤੇ ਮਣਾਂ ਦੇ ਅਰਥ ਕਿੱਥੋਂ ਲੱਭਣ ਜਾਵਾਂਗੇ? ਮੈਂ ਇਹ ਨਹੀਂ ਕਿ ਮੈਂ ਕੋਈ ਬਹੁਤ ਸੁਣਾ ਰਿਹਾ, ਮੇਰੀ ਬੇਨਤੀ ਹੈ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਨੇ ਬਾਹਰ ਦਾ ਮਨ ਤੇ ਅੰਦਰ ਦਾ ਮਨ ਦੋਨਾਂ ਨੂੰ ਬਰਾਬਰ ਰੱਖ ਕੇ ਜਿਹੜੀ ਇਹਦੀ ਭਟਕਣ ਦੀ ਵਿਆਖਿਆ ਕੀਤੀ ਕਮਾਲ ਕਰ ਦਿੱਤੀ। ਇਹ ਕਿੰਨਾ ਸ਼ਕਤੀਸ਼ਾਲੀ ਹੈ, ਕਿੰਨਾ ਤੇਜ ਹੈ, ਕਿੰਨੀ ਇਹਦੀ ਰਫ਼ਤਾਰ ਜ਼ਿਆਦਾ ਹੈ। ਉਸ ਵਿੱਚ ਭਾਈ ਸਾਹਿਬ ਦੇ ਮੈਂ ਬਚਨ ਪੜਾਂਗਾ ਤੇ ਅਰਥ ਆਪਾਂ ਜ਼ਰੂਰ ਕਰਨੇ ਨੇ ਉਹਦੇ। ਭਾਈ ਸਾਹਿਬ ਕਹਿੰਦੇ ਆ ਖਗਪਤ ਪਰਬਲ ਪਰਾਕਰਮੀ ਪਰਮਹੰਸ, ਪਹਿਲੀ ਤੋਂ ਕਿ ਚਾਤੁਰ ਚਤੁਰਮੁਖ, ਪਹਿਲਾਂ ਚਾਤਰ ਫਿਰ ਚਤੁਰਮੁਖ, ਚੰਚਲਾ ਚਪਲ ਹੈ ਭੁਜ ਬਲੀ, ਕਹਿੰਦੇ ਨੇ ਇਹਦੇ ਕੋਲ ਤਾਕਤ ਵਰਗੀ ਅਰਥ ਕਰਨੇ ਆ। ਭੁਜ ਬਲੀ ਅਸ਼ਟ ਭੁਦਾ ਜਾ ਕੇ ਚਾਲੀਸ ਕਰ, ਚਾਲੀਸ ਕਰ ਏਕ ਸੌ ਸਾਠ ਪਾਉ ਚਾਲ ਚਲਾ ਚਲ ਹੈ, ਜਾਗ੍ਰਤ ਸੁਪਨ ਐਨ ਇਸ ਦਹਿ ਦਿਸ਼ ਧਾਵੈ, ਤਰਭਵਨ ਪ੍ਰਤ ਹੋਏ ਆਵੇ ਇਕ ਪਲ ਹੈ, ਪਿੰਜਰੀ ਮੈਂ ਅਛਤ ਉਡਤ ਨਾ ਪਹੁੰਚੇ ਕਹੁ, ਪੁਰ ਪੁਰ ਗਿਰ ਗਿਰ ਜਲ ਥਲ ਜਲ ਹੈ। ਹੁਣ ਇਹ ਭਾਈ ਸਾਹਿਬ ਜੀ ਦਾ ਕਵਿਤ ਹੈ, ਥੋੜਾ ਜਿਹਾ ਨੂੰ ਧਿਆਨ ਦਿਆ ਜੇ ਮੈਂ ਬੇਨਤੀ ਕਰਾਂਗਾ ਸਮਝ ਪੈਣੇ ਨੇ। ਪਹਿਲੀ ਗੱਲ ਕਿੰਨਾ ਤਾਕਤ ਵਾਲਾ ਹੈ, ਭਾਈ ਸਾਹਿਬ ਕਹਿੰਦੇ ਨੇ ਖੱਗ ਪਤ ਹਿੰਦੂ ਮਿਥ ਅਨੁਸਾਰ ਜਾਂ ਕਹਿ ਲੋ ਉਹਨਾਂ ਦੇ ਅਕੀਦੇ ਅਨੁਸਾਰ ਪੰਛੀਆਂ ਦਾ ਜਿਵੇਂ ਜੰਗਲ ਦਾ ਰਾਜਾ ਸ਼ੇਰ ਹੈ, ਇਸ ਤਰ੍ਹਾਂ ਪੰਛੀਆਂ ਦਾ ਰਾਜਾ ਜਿਹੜਾ ਉਹ ਗਰੁੜ ਹੈ ਤੇ ਗਰੁੜ ਦੀ ਰਫਤਾਰ, ਗਰੁੜ ਬੜੀ ਤੇਜ਼ ਉੱਡਦਾ ਤੇ ਭਾਈ ਸਾਹਿਬ ਕਹਿੰਦੇ ਆ ਉਹ ਲੋਕੋ ਖੱਗ ਪਤ ਪੰਛੀਆਂ ਦੇ ਰਾਜੇ ਗਰੁੜ ਦੀ ਉਡਾਰੀ ਨੂੰ ਸਾਰੇ ਮੰਨਦੇ ਆ ਬਹੁਤ ਤੇਜ਼। ਕਹਿਣ ਲੱਗੇ ਆਪਣੇ ਅੰਦਰ ਵਾਲੇ ਮਨ ਦੀ ਰਫਤਾਰ ਦੇਖੋ, ਇਹ ਤਾਂ ਗਰੁੜ ਨੂੰ ਵੀ ਪਿੱਛੇ ਛੱਡ ਜਾਂਦਾ। ਖੱਗਪਤ ਇਹਦਾ ਅਰਥ ਹੋ ਗਿਆ ਜੀ ਪੰਛੀਆਂ ਦਾ ਰਾਜਾ। ਖੱਗਪਤ ਪਰਬਲ ਪਰਾਕਰਮੀ, ਪਰਬਲ ਪਰਾਕਰਮੀ ਸਿੱਧੇ ਅਰਥ ਕਰਾਂ ਬੜੀ ਤਾਕਤ ਵਾਲਾ, ਇਹਦੇ ਵਰਗਾ ਪਰਾਕਰਮੀ ਕੋਈ ਨੀ, ਇਹਦੀ ਜਿੰਨੀ ਸ਼ਕਤੀ ਕਿਸੇ ਕੋਲ ਨੀ। ਖੱਗਪਤ ਪਰਬਲ ਪਰਾਕਰਮੀ ਪਰਮਹੰਸ, ਪਰ ਜੇ ਕਿਤੇ ਗੁਰੂ ਵੱਲ ਚੁੜ ਪਏ ਤੇ ਏਦੂ ਸਿਆਣਾ ਕੋਈ ਹੈ ਹੀ ਨਹੀਂ। ਇਹ ਪਰਮਹੰਸ ਵੀ ਹੈ, ਤੇਜ ਵੀ ਬੜਾ, ਤਾਕਤ ਵਾਲਾ ਵੀ ਬੜਾ ਤੇ ਅੱਤ ਦਾ ਸਿਖਰ ਦਾ ਪਰਮਹੰਸ। ਖੱਗਪਤ ਪਰਬਲ ਪਰਾਕਰਮ ਪਰਾਕਰਮੀ ਪਰਮਹੰਸ ਚਾਤਰ ਚਲਾਕ ਬੜਾ, ਜੇ ਕਹਿੰਦਾ ਜਿਹਦੇ ਚ ਰਹਿੰਦਾ ਉਹਨੂੰ ਹੀ ਧੋਖਾ ਦੇਈ ਜਾਂਦਾ। ਸਾਨੂੰ ਕਰਦੇ ਇਸ ਤਰ੍ਹਾਂ ਨਾ ਚਾਤਰ, ਤੇ ਨਾਲ ਕਹਿੰਦੇ ਨੇ ਬੰਦਾ ਜਦੋਂ ਬੈਠਦਾ ਤੇ ਆਪਣਾ ਧਿਆਨ ਇੱਕ ਪਾਸੇ ਹੋਵੇਗਾ, ਮੂੰਹ ਇੱਕ ਪਾਸੇ ਕਰਾਂਗਾ ਨੀ ਸਰੀਰਕ ਤੌਰ ਤੇ। ਜੇ ਮੈਂ ਕਥਾ ਕਰ ਰਿਹਾ ਤੁਸੀਂ ਮੇਰੇ ਵੱਲ ਦੇਖੋਗੇ ਇੱਕੋ ਵੇਲੇ ਅੱਗੇ ਤੇ ਪਿੱਛੇ ਨਹੀਂ ਦੇਖ ਸਕਾਂਗੇ, ਜੇ ਪਿੱਛੇ ਦੇਖੋਗੇ ਤੇ ਅੱਗੇ ਨਹੀਂ ਦੇਖਿਆ ਜਾਣਾ। ਭਾਈ ਸਾਹਿਬ ਕਹਿੰਦੇ ਨੇ ਚੌ ਮੁਖਾ, ਜੇ ਇਹ ਸੰਗਤ ਚ ਬੈਠਾ ਬੈਠਾ ਇਹ ਘੁੰਮ ਜਾਂਦਾ ਚਾਰ ਚਵੇਰੇ ਕੈਮਰੇ ਦੀ ਤਰ੍ਹਾਂ, ਇਹ ਖਿੰਨ ਵੀ ਸਭ ਕੁਝ ਲੈ ਆਉਂਦਾ। ਇਹ ਚਾਰ ਮੁਖਾ ਹੈ, ਦੁਮੂਈ ਤਾਂ ਸੁਣੀ ਹੈ ਸੱਪ ਦੁਮੂਆ, ਇਹ ਚੌ ਮੂਆ ਹੈ। ਖੱਗਪਤ ਪਰਬਲ ਪਰਾਕਰਮੀ ਪਰਮਹੰਸ ਚਾਤਰ ਚਤੁਰ ਮੁਖ, ਅੱਗੇ ਹੈ ਚੰਚਲਾ। ਚੰਚਲਾ ਦਾ ਵੈਸੇ ਲਫ਼ਜ਼ੀ ਅਰਥ ਹੁੰਦਾ ਬਿਜਲੀ, ਚੰਚਲਾ ਚਪਲ ਹੈ, ਇਹ ਬਿਜਲੀ ਨਾਲੋਂ ਵੀ ਚੰਚਲ ਹੈ। ਜਿਵੇਂ ਮੰਨ ਲਓ ਅਸਮਾਨ ਤੇ ਬਿਜਲੀ ਚਮਕੀ ਜੀ, ਕਿੰਨੀ ਚੰਚਲ, ਇੱਕ ਖਿੰਨ ਚ ਉਹਨੇ ਚਲਕਾਰਾ ਦਿੱਤਾ, ਅਗਲੇ ਖਿੰਨ ਪਤਾ ਨੀ ਕਿੱਥੇ ਅਲੋਪ ਹੋ ਗਈ। ਮਹਾਰਾਜ ਕਹਿੰਦੇ ਆ ਇਹ ਉਸ ਬਿਜਲੀ ਨਾਲੋਂ ਵੀ ਚੰਚਲ ਏ, ਇੱਕ ਖਿੰਨ ਚ ਫੁਰਨਾ ਇਹ ਬਣਾਉਂਦਾ, ਪਤਾ ਨੀ ਦੂਜੀ ਵਾਰੀ ਕਿੱਥੇ ਉੱਡ ਜਾਂਦਾ, ਇਹਦੀ ਸਮਝ ਨੀ ਪੈ ਰਹੀ। ਖੱਗਪਤ ਪਰਬਲ ਪਰਾਕਰਮੀ ਪਰਮਹੰਸ ਚਾਤੁਰ ਚਤੁਰਮੁਖ ਚੰਚਲਾ ਚਪਲ ਹੈ। ਹੁਣ ਅਗਲੀ ਹੈ ਗਿਣਤੀ, ਮਨ ਤੇ ਮਨ, ਭੁਜ ਬਲੀ, ਭੁਜ ਦਾ ਅਰਥ ਹੋ ਗਿਆ ਬਾਹਾਂ ਭੁਜਾਵਾਂ, ਤੇ ਬਲੀ ਦਾ ਅਰਥ ਹੈ ਤਾਕਤ ਵਾਲਾ, ਬਲੀ ਦਾ ਅਰਥ ਹੈ ਤਾਕਤ ਸ਼ਕਤੀਸ਼ਾਲੀ ਕਹਿ ਲੋ। ਕਹਿੰਦੇ ਇਹਦੀਆਂ ਬਾਹਾਂ ਚ ਬੜੀ ਤਾਕਤ, ਜੇ ਜਿਹਨੂੰ ਪੰਜਾਬੀ ਚ ਕਹਿ ਲੋ ਬਾਹੂ ਬਲੀ ਹੈ, ਜੇ ਭੁਜ ਬਲੀ ਅਸ਼ਟ ਭੁਜਾ, ਇੰਨਾ ਸ਼ਕਤੀਸ਼ਾਲੀ ਇਹਦੀਆਂ ਅੱਠ ਬਾਹਾਂ ਨੇ। ਪਹਿਲਾਂ ਮੈਂ ਇਹ ਅਰਥ ਕਰਾਂਗਾ, ਫਿਰ ਆਪਾਂ ਵੇਖਾਂਗੇ ਵੀ ਭਾਈ ਸਾਹਿਬ ਦੱਸਦੇ ਕੀ ਪਏ ਆ। ਭੁਜ ਬਲੀ ਬਾਹੂ ਬਲੀ ਕਹਿ ਅਸ਼ਟ ਭੁਜਾ, ਅੱਠ ਇਹਦੀਆਂ ਬਾਹਾਂ ਨੇ, ਜਾ ਕੇ ਚਾਲੀਸ ਕਰ, ਚਾਲੀ ਇਹਦੇ ਹੱਥ ਨੇ, 160 ਪਾਉ। ਹੁਣ ਮੈਂ ਬਿੰਦੀ ਲਾ ਕੇ ਬੋਲ ਰਿਹਾ ਪਾਉ, ਫਿਰ ਮੈਂ ਜਦੋਂ ਅਰਥ ਕਰਾਂਗਾ ਬਿੰਦੀ ਤੋਂ ਬਿਨਾਂ ਹੋਣਗੇ, ਦੇ ਦੋ ਅਰਥ ਨੇ। ਫਿਰ ਬੇਨਤੀ, ਭੁਜ ਬਲੀ ਅਸ਼ਟ ਭੁਜਾ, ਜਾ ਕੇ ਚਾਲੀਸ ਕਰ, 160 ਪਾਉ, 160 ਪੈਰ ਨੇ, ਚਾਲ ਚਲਾ ਚੱਲ ਹੈ। ਕਹਿੰਦੇ ਇਹਨੂੰ ਕਾਬੂ ਕਰ ਲਏਗਾ, ਜਿਹਦੇ ਦੋ ਬਾਹਾਂ ਨੇ ਉਹਨੇ ਦੁਨੀਆਂ ਦੀ ਬੱਸ ਕਰਾਈ ਪਈ ਤੇ ਅੱਠ ਬਾਹਾਂ ਲਈ ਫਿਰਦਾ, ਜਿਹਦੇ ਦੋ ਹੱਥ ਨੇ ਉਹ ਨੀ ਟਿਕਣ ਦਿੰਦਾ, ਤੇ 40 ਹੱਥ ਨੇ ਉਹ ਬੰਦੇ ਦੇ, ਦੋ ਪੈਰ ਨੇ ਨੀ ਟਿਕਦਾ ਪਏ ਦੇ, ਤੇ 160 ਪੈਰ ਨੇ, ਇਹ ਦਿਨੇ ਵੀ ਚੱਲਦਾ ਤੇ ਰਾਤ ਨੂੰ ਚੱਲਦਾ, ਥੱਕਦਾ ਕਦੀ ਨੀ। ਇਹ ਅਖਰੀ ਅਰਥ ਹੋ ਗਿਆ ਨਾ ਜੀ। ਹੁਣ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ ਮਨ ਵੱਲ। ਇਹ ਅਸਲ ਚ ਮਨ ਦੀ ਗਿਣਤੀ, ਬਜ਼ੁਰਗਾਂ ਨੂੰ ਪਤਾ ਹੈ ਅਸਲ ਚ ਸਾਡੇ ਜੋ ਪੰਜਾਬ ਵਿੱਚ ਸੀ, 8 ਪੰਸੇਰੀਆਂ ਹੁੰਦੀਆਂ ਸਨ। ਮੈਂ ਤਾਂ ਕਿਹਾ ਵੀ ਜਿਹੜੇ ਇੱਥੋਂ ਦੇ ਸਮਝ ਨਹੀਂ ਪੈਣੀ, ਪਰ ਮੈਂ ਯਤਨ ਕਰਾਂਗਾ, ਇਹ ਖਜ਼ਾਨਾ ਸਾਡਾ ਗੁਰਮਤ ਦਾ। 8 ਪੰਸੇਰੀਆਂ ਕਹਿੰਦੇ ਸਨ, ਪੰਸੇਰੀ ਸਿੱਧਾ ਜਿਹਾ ਔਖਰ ਸੀ, ਪੂਰਾ ਲਫ਼ਜ਼ ਤਾਂ ਇਹ ਸੀ ਪੰਜ ਸੇਰੀ, ਤੇ ਸਾਡੇ ਬਜ਼ੁਰਗ ਇਹੀ ਕਹਿੰਦੇ ਸਨ ਪੰਸੇਰੀਆਂ, ਇਹ ਕਹਿੰਦੇ ਸਨ ਨਾ ਜੀ, ਪੰਜ ਸੇਰੀ ਨਹੀਂ ਸਨ ਕਹਿੰਦੇ, ਪੰਸੇਰੀਆਂ, 8 ਪੰਸੇਰੀਆਂ। ਇਹਦਾ ਮਤਲਬ ਜਿਹਦੇ ਵਿੱਚ 8 ਸੇਰ ਨੇ, ਕਿਲੋ ਨੀ, ਸੇਰ ਵੱਖਰੇ ਨੇ, ਕਿਲੋ ਵੱਖਰੇ ਨੇ। ਹੁਣ ਜਿੱਥੇ ਪੰਜ ਸੇਰ ਇਕੱਠੇ ਹੋ ਜਾਣ, ਸਮਝ ਗਿਆ ਜੀ, ਪੰਜ ਸੇਰ ਤਾਂ ਪੰਸੇਰੀ ਬਣਿਆ ਨਾ, ਪੰਸੇਰੀ ਦਾ ਮਤਲਬ ਹੈ ਪੰਜ ਸੇਰ। ਜੇ ਪੰਜ ਸੇਰ ਜੋਖ ਲਵੋ, ਤੋਲ ਲਵੋ, ਤੇ ਕੀ ਬਣਦੀ ਸੀ ਉੱਥੇ ਇੱਕ ਪੰਸੇਰੀ। ਹੁਣ 8 ਪੰਸੇਰੀਆਂ ਹੋਣ,
8 5 40 40 शेर हो गए ना, ते 40 शेर दा मानक हुंदा है। इनू फिर मैं खोलना है थोड़ा जा, क्योंकि बड़ा टेक के समझने वाला ए ए तुक नु। भुज बली अष्ट भुजा, एदियां 8 बाहवां ने, 8 बाहवां ने जेड़ा मिनती वाला मानक है, ओदियां 8 5 शेरियां कट्टियां होण ते ओनू 40 शेर बनदा है। ਉਹਨੂੰ ਤਾਂ ਕਿਹਾ ਵੀ ਇਹਦੀਆਂ 8 ਬਾਹਾਂ ਨੇ, 8 ਬਾਹਾਂ ਦਾ ਮਤਲਬ ਕਿ 5 ਸੇਰੀਆਂ 8 ਵਾਰੀ ਤੋਲੋ ਤੇ ਤਾਂ ਬਣਦਾ ਇੱਕ ਮਨ। ਤੇ ਮਹਾਰਾਜ ਕਹਿੰਦੇ ਜਿਵੇਂ ਉਹਦੀਆਂ 8 5 ਸੇਰੀਆਂ ਨੇ, ਇਸ ਅੰਦਰ ਵਾਲੇ ਮਨ ਵੀ ਝਾਤੀ ਮਾਰ ਕੇ ਵੇਖੋ ਇਹਦੀਆਂ 8 ਬਾਹਾਂ ਨੇ। ਮੈਂ ਅੱਜ ਵੀ ਕਹਾਂਗਾ ਜਿਹੜੀ ਮੈਂ ਵਿਆਖਿਆ ਹੁਣ ਕਰ ਰਿਹਾ, ਮੇਰਾ ਯਤਨ ਹੈ ਕਿ ਸਤਿਗੁਰੂ ਮਿਹਰ ਕਰੇ ਇਹਦੇ ਸਬੰਧੀ ਹੋਰ ਡੂੰਘੀ ਖੋਜ ਕਰ ਸਕੀਏ, ਕਿਉਂਕਿ ਉਹਨਾਂ ਨੇ ਸਿਰਫ ਇੱਥੇ ਗਿਣਤੀ ਦਿੱਤੀ, ਇਹ ਨਹੀਂ ਦੱਸਿਆ ਇਹ ਮਨ ਦੀਆਂ 8 ਬਾਹਾਂ ਕਿਹੜੀਆਂ ਨੇ। ਮੇਰੇ ਦਾ ਮਤਲਬ ਹੈ ਕੁਛ, ਉਹ ਸਾਨੂੰ ਖੋਜ ਵੱਲ ਤੋਰ ਰਿਹਾ। ਮੈਂ ਕਾਫੀ ਪੁਰਾਤਨ ਟੀਕੇ ਵੀ ਦੇਖਿਆ, ਦੇਖੋ ਇੱਥੇ ਫਿਰ ਸੁਣਿਓ, ਭੁਜ ਬਲੀ ਅਸ਼ਟ ਭੁਜਾ, ਫਿਰ ਸਮਝ ਗਏ 8 ਪੰਸੇਰੀਆਂ ਹੋਣ, ਇਹ ਅੰਦਰ ਵਾਲੇ ਮਨ ਦੀਆਂ 8 ਬਾਹਾਂ ਨੇ, ਬਾਹਰ 8 ਪੰਸੇਰੀਆਂ ਹੋਣ ਤੇ ਇੱਕ ਮਨ ਬਣ ਜਾਂਦਾ, ਸਿੱਧੀ ਗੱਲ। ਭੁਜ ਬਲੀ ਅਸ਼ਟ ਭੁਜਾ ਜਾ ਕੇ 40 ਕਾਰ, ਹੁਣ ਜੇ ਉਹ ਉਹਨਾਂ 8 ਪੰਸੇਰੀਆਂ ਨੂੰ ਇੱਕ ਇੱਕ ਸੇਰ ਚ ਕਰਨਾ ਹੋਵੇ ਤੇ ਫਿਰ 40 ਸੇਰ ਹੋ ਗਏ ਨਾ। ਜਾਂ ਕੇ 40 ਕਰ, ਜਿਵੇਂ ਬਾਹਰ ਦੇ ਮਨ ਦੇ 40 ਸੇਰ ਹੋਣ ਤਾਂ ਉਹਦਾ ਭਾਰ ਮੁਕੰਮਲ ਹੁੰਦਾ ਹੈ। ਕਹਿਣ ਲੱਗੇ ਹੋ ਲੋਕੋ, ਅੰਦਰ ਵਾਲੇ ਮਨ ਦੀਆਂ 8 ਬਾਹਾਂ ਜੇ ਤੇ ਜਿਹੜੇ ਬਾਹਰ ਦੇ ਮਨ ਦੇ 40 ਸੇਰ ਨੇ, ਇਹਦੇ 40 ਹੱਥ ਨੇ। ਸਮਝ ਬੇਨਤੀ ਪੈ ਗਈ ਨਾ ਜੀ। ਭੁਜ ਬੁਲੀ ਅਸ਼ਟ ਭੁਜਾ ਜਾਂ ਕੇ 40 ਕਰ, ਇਹ ਤਾਂ ਸਿੱਧਾ ਹੋ ਗਿਆ 8 ਪੰਸੇਰੀਆਂ ਤੇ 40 ਸੇਰ, ਗੱਲ ਤੇ ਇੱਕੋ ਹੀ। ਅੱਗੇ ਆ ਗਿਆ ਜੀ 160 ਪਾਓ, ਹੁਣ ਮੈਂ ਪਾਓ ਨਹੀਂ ਕਰਾਂਗਾ। ਇੱਕ ਸੇਰ ਚ ਕਿੰਨੇ ਪਾ ਹੁੰਦੇ ਆ? 4 ਪਾ ਹੁਣ ਪਾਈਏ, 4 ਪਾਈਏ ਹੁਣ ਤੇ ਇੱਕ ਸੇਰ ਬਣਦਾ। ਹੁਣ 40 ਨੂੰ 4 ਨਾਲ ਗੁਣਾ ਕਰ ਲਓ ਤੇ ਕਿੰਨੇ ਬਣ ਗਏ? 160। 160 ਪਾਈਏ ਹੁਣ ਤਾਂ ਇੱਕ ਮਨ ਬਣਦਾ, ਗਿਣਤੀ ਉਹੀ ਚੱਲਦੀ ਹੈ। 160 ਪਹਿਲਾਂ ਮੈਂ ਪੜਿਆ ਸੀ ਪਾਓ, ਜੇ ਮੈਂ ਇਸ ਮਨ ਦੇ ਅਰਥ ਕਰਾਂਗਾ ਤੇ ਮੈਂ 160 ਪੈਰ ਕਹਾਂਗਾ, ਜੇ ਬਾਹਰ ਦੇ ਗਿਣਤੀ ਵਾਲੇ ਮਨ ਦੀ ਗੱਲ ਕਰਾਂਗਾ ਫਿਰ ਮੈਂ 160 ਪਾਓ ਕਰਾਂਗਾ। ਇਸ ਤੇ ਹੈ ਇਹ ਬਾਣੀ ਚ ਆਉਂਦਾ। ਹੁਣ ਜੇ ਕੋਈ ਕਹੇ ਜੀ ਨਹੀਂ ਜੀ ਇਹ ਸਮਝ ਨਹੀਂ ਪੈਂਦਾ, ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ, ਸਿੱਖ ਕੋਲ ਇਹ ਸ਼ਬਦ ਜਿਸ ਬੰਦੇ ਨੂੰ ਇਹ ਹੀ ਸ਼ੁਰੂ ਹੋ ਗਿਆ, ਨਹੀਂ ਜੀ ਸਾਨੂੰ ਤਾਂ ਗੱਲ ਗੁਰੂ ਦੀ ਸਮਝ ਹੀ ਨਹੀਂ ਪੈਂਦੀ, ਸਾਨੂੰ ਤਾਂ ਇਸ ਤਰ੍ਹਾਂ ਬਾਣੀ ਨਹੀਂ ਸਮਝ ਪੈਂਦੀ, ਯਾਦ ਰੱਖਿਓ ਪਤਨ ਵੱਲ ਜਾਂਦਾ ਪਿਆ ਜਿਹਨੂੰ ਗੁਰੂ ਦੀ ਸਮਝ ਨਹੀਂ ਪੈਂਦੀ। ਜੇ ਅੰਦਰੋਂ ਮੁਹੱਬਤ ਕਰਾਂਗੇ ਕਿਉਂ ਨਹੀਂ ਸਮਝ ਪਏਗੀ? ਇਹ ਕੱਲਾ ਕੈਮਿਸਟਰੀ ਦਾ ਸੂਤਰ ਨਹੀਂ, ਇਹ ਮੈਥ ਦੇ ਸੂਤਰ ਨਹੀਂ, ਸਵਾਲ ਨਹੀਂ ਕਿ ਇੱਕ ਪਾਸੇ ਜ਼ੋਰ ਲਾਓ, ਪੂਰਾ ਜ਼ੋਰ ਲਾਓ। ਤੇ ਕਈ ਵਾਰੀ ਅਸੀਂ ਪੜ੍ਹਦੇ ਰਹੇ, ਮਾਸਟਰ ਕਹਿੰਦੇ ਸਨ ਸਮਝ ਕੋਈ ਨਹੀਂ ਪੈਣੀ, ਰੱਟਾ ਹੀ ਲਾਓ, ਇਹ ਰੱਟੇ ਵਾਲਾ ਕੰਮ ਨਹੀਂ। ਗੁਰਮੁਖੋ, ਤੁਸੀਂ ਇੱਕ ਕਦਮ ਗੁਰੂ ਨੂੰ ਜਾਣਨ ਲਈ ਜਾਓਗੇ, ਗੁਰੂ ਹਜ਼ਾਰਾਂ ਕਦਮ ਫੁਰਨਿਆਂ ਵਿੱਚ ਤੁਹਾਨੂੰ ਗਿਆਨ ਦੇਈ ਜਾਏਗਾ। ਇਹ ਜਿੰਦਾ ਹੈ। ਇੱਕ ਦਿਨ ਕਿਸੇ ਇੱਕ ਸਵਾਲ ਕੀਤਾ ਜੀ, ਬੜੇ ਕਈ ਵਾਰੀ ਹਾਂ ਸਵਾਲ ਸਕਾਰਾਤਮਕ ਕਰੇ ਤੇ ਸੁਹਿਰਦਤਾ ਵਾਲੇ ਕਰੇ ਤੇ ਦਿਲ ਕਰਦਾ ਵੀ ਖੋਜ ਕਰੀਏ ਲੱਭੀਏ, ਤੇ ਬੇਇੱਜ਼ਤੀ ਵਾਲੇ ਕਰੇ ਤੇ ਨੀਵੇਂ ਦਿਖਾਉਣ ਵਾਲੇ ਕਰੇ ਤੇ ਮੇਰਾ ਖਿਆਲ ਹੈ ਉੱਥੇ ਮੈਨੂੰ ਕੁਛ ਨਹੀਂ ਪਤਾ, ਇੰਨਾ ਕੋ ਕਿ ਜਿੰਦ ਛੁੱਟ ਜੂਗੀ ਕਈ ਮਹੀਨੇ। ਉਹਨੇ ਇੱਕ ਸਵਾਲ ਕੀਤਾ ਜੀ ਵੀ ਅਸੀਂ ਜੀਵ ਤੇ ਤੁਸੀਂ ਕਹਿੰਦੇ ਹੋ ਵਾਹਿਗੁਰੂ ਵਾਹਿਗੁਰੂ, ਤੇ ਜੀਵ ਤੇ ਖੰਡ, ਹਾਲਾ ਬਾਣੀ ਚ ਉਦਾਹਰਣ ਆਈ ਖੰਡ ਖੰਡ ਕਹਿਣ ਦੀ, ਭਾਈ ਗੁਰਦਾਸ ਸਾਹਿਬ ਨੇ ਕਿਹਾ ਜੇ ਖੰਡ ਖੰਡ ਕਹਿਣ ਨਾਲ ਮੂੰਹ ਨਹੀਂ ਮਿੱਠਾ ਹੁੰਦਾ ਤੇ ਵਾਹਿਗੁਰੂ ਕਹਿਣ ਨਾਲ ਰਸ ਕਿੱਥੋਂ ਆਜੂਗਾ? ਜ਼ਬਾਨ ਨਾਲ ਹੀ ਕਹਿ ਰਹੇ ਹਾਂ ਨਾ। ਜੇ ਖੰਡ ਖੰਡ ਕਹੀ ਜਾਓ, ਖੰਡ ਖੰਡ ਜਾਂ ਲੂਣ ਲੂਣ ਕਹੀ ਜਾਓ, ਕਿਸੇ ਖਾਣ ਵਾਲੇ ਪਦਾਰਥ ਦਾ ਨਾਂ ਲਓ, ਉਹ ਜਿੰਨੀ ਦੇਰ ਤੱਕ ਖੰਡ ਜੀਭ ਤੇ ਰੱਖੋਗੇ ਨਹੀਂ, ਸਵਾਦ ਨਹੀਂ ਆਉਣਾ। ਤੇ ਕਹਿੰਦਾ ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਹੀ ਜਾਓ, ਇਹਦਾ ਕਿਹੜਾ ਸਵਾਦ ਆਉਣਾ ਹੈ? ਮੇਰੇ ਮਨ ਚ ਆਈ ਵੀ ਗੱਲ ਤਰਕ ਠੀਕ ਹੈ ਅਗਲੇ ਦਾ, ਪਰ ਸਤਿਗੁਰਾਂ ਇੱਕ ਸਮੱਤ ਦਿੱਤੀ ਬਾਣੀ ਪੜ੍ਹਦੇ। ਮੈਂ ਕਿਹਾ ਵੀ ਸੁਣ ਸੱਜਣਾ, ਉਦਣ ਹੀ ਉੱਤਰ ਦਿੱਤਾ। ਮੈਂ ਕਿਹਾ ਵੀ ਭਾਈ ਇੰਨੀ ਕੁ ਸਮਝ ਪਈ ਹੈ ਕਿ ਖੰਡ ਜੀਵ ਤੋਂ ਵੱਖਰਾ ਪਦਾਰਥ ਹੈ, ਖੰਡ ਜੀਵ ਤੋਂ ਵੱਖਰਾ, ਉਹ ਬਾਹਰ ਪਿਆ, ਉਹਨੂੰ ਬਾਹਰਾਂ ਰੱਖਾਂਗੇ ਉਹਦਾ ਜੀਵ ਨਾਲ ਕੀ ਸੰਬੰਧ, ਉਹ ਵੱਖਰਾ ਪਿਆ, ਉਹ ਆਏਗਾ ਛਿੰਨ ਕੁ ਸਵਾਦ ਦੇਗਾ, ਫਿਰ ਖਤਮ, ਜੀਵ ਖਾਲੀ, ਪਰ ਜਿਸ ਰੱਬ ਨੂੰ ਜਪਣਾ ਉਹ ਬਾਹਰ ਨਹੀਂ, ਉਹ ਸਰੀਰ ਦੇ ਅੰਦਰ ਹੈ। ਜਦੋਂ ਵਾਹਿਗੁਰੂ ਕਹੋਗੇ ਜੀਵ ਉੱਤੇ ਰਸ ਬਣ ਜਾਏਗਾ। ਖੰਡ ਉਹ ਕਹਿੰਦਾ ਵਾਕਈ ਵੀ ਗੱਲ ਸੋਚੀ ਨੀ ਕਦੀ ਮੈਂ, ਤਾਂ ਕਿਹਾ ਸੁਹਿਰਦਤਾ ਵਾਲੇ ਖੋਜ ਵਾਲੇ ਜਿਹੜੇ ਪ੍ਰਸ਼ਨ ਨੇ ਉਹ ਜਗਿਆਸੂ ਨੂੰ ਤੋਰਦੇ ਨੇ। ਇੱਥੇ ਪ੍ਰਸ਼ਨ ਹੀ ਹੁੰਦੇ ਨੇ ਉੱਥੇ ਕੀ ਹੋ ਗਿਆ ਜੀ, ਫਲਾਣਾ ਕੀ ਹੋ ਗਿਆ ਜੀ। ਮੈਂ ਬੇਨਤੀ ਕਰਾਂ, ਮੈਂ ਬੈਠੇ ਪ੍ਰਬੰਧਕ, ਮੈਂ ਬਟਰਿੰਗ ਨਹੀਂ ਕਰ ਰਿਹਾ, ਮੈਨੂੰ 25-26 ਸਾਲ ਹੋ ਗਏ ਨੇ ਇੱਥੇ ਆਉਂਦਿਆਂ। ਇਸ ਗੁਰਦੁਆਰੇ ਚ ਕਦੀ ਕਿਸੇ ਪ੍ਰਬੰਧਕ ਨੇ ਨਹੀਂ ਕਿਹਾ ਤੂੰ ਆਹ ਨਹੀਂ ਬੋਲਣਾ ਤੇ ਆਹ ਬੋਲਣਾ। ਤੁਹਾਨੂੰ ਖੁੱਲ ਦਿੱਤੀ ਜਾਂਦੀ ਵੀ ਤੁਸੀਂ ਗੁਰੂ ਦੀ ਗੱਲ ਕਰੋ। ਮੈਨੂੰ ਪਤਾ ਦੂਸਰੇ, ਹੋ ਸਕਦਾ ਕਿਸੇ ਨੂੰ ਇਹ ਗੱਲ ਚੰਗੀ ਨਾ ਲੱਗੇ, ਨਾਲੇ ਜਿਹੜੀ ਸਟੇਜ ਹੁੰਦੀ ਹੈ ਇਹਦਾ ਰਾਜਨੀਤਿਕ ਕਰਨ ਨਾ ਕਰੋ, ਕਿਉਂਕਿ ਜੋ ਕੋਈ ਸੰਗਤ ਸੁਣਨਾ ਚਾਹੁੰਦੀ ਹੈ, ਕਲੇਸ਼ ਤਾਂ ਘਰਾਂ ਵਿੱਚ ਹੀ ਬਹੁਤ ਹੈ, ਇਹ ਕਲੇਸ਼ ਤਾਂ ਜੇਬ ਚ ਪਾਏ ਫੋਨ ਵਿੱਚ ਵੀ ਹੈ, ਪਰ ਸਵਾਦ ਤਾਂ ਇਹ ਵੀ ਗੁਰੂ ਕੋਲ ਕੀਰਤਨ ਹੋਵੇ, ਕਥਾ ਹੋਵੇ, ਸ਼ਬਦ ਹੋਵੇ, ਬੰਦਾ ਮੱਥਾ ਟੇਕੇ ਤੇ ਅੰਦਰ ਨੂੰ ਠੰਡ ਪੈ ਜਾਏ। ਇਹ ਤਾਂ ਬਣੇਗਾ ਜੇ ਆਪਾਂ ਉਸ ਜਗ੍ਹਾ ਤੇ ਰੂਹਾਨੀਅਤ ਦਾ ਬੀਜ ਬੀਜਾਂਗੇ। ਮੈਂ ਫਿਰ ਬੇਨਤੀ ਕਰਾਂਗੇ, ਨੂੰ ਫਿਰ ਸੁਣਿਓ, ਭੁਜ ਬਲੀ ਅਸ਼ਟ ਪੂਜਾ ਜਾ ਕੇ 40 ਕਰ 160 ਪਾਓ। ਜਦੋਂ ਮੈਂ ਮਨ ਦੀ ਗੱਲ ਕਰਾਂਗਾ ਤੇ ਪਾਈਏ ਕਹਾਂਗਾ, ਜਦੋਂ ਮੈਂ ਅੰਦਰ ਵਾਲੇ ਮਨ ਦੀ ਗੱਲ ਕਰਾਂਗਾ ਫਿਰ ਮੈਂ ਪਾਉਂ ਕਹਾਂਗਾ। ਪਾਉਂ ਦਰਥ ਪੈਰ, ਤੇ ਮੈਂ ਆਪ ਨੂੰ ਬੇਨਤੀ ਕੀਤੀ, ਬਾਣੀ ਚ ਆਇਆ, ਤੁਸੀਂ ਆਰਤੀ ਪੜ੍ਹਦੇ ਹੋ, ਇੱਕ ਸ਼ਬਦ ਆਰਤੀ ਪੜ੍ਹਦੇ, ਦੋਸਰ ਮੰਗੂ ਚੂਨਾ ਪਾਓ ਕੀ ਉਹ ਸੰਗ ਲੂਣਾ ਪਾਈ ਆਏ ਜੀ। ਪਾਓ ਦਰਥ ਪਾਉਣਾ ਨਹੀਂ, ਉਹਦਾ ਅਰਥ ਹੈ ਸਿਰ ਦੀ ਚੌਥਾਈ ਸਾਨੂੰ ਪਾ ਦਿਓ। ਗੁਰੂ ਸਾਹਿਬ ਭਾਈ ਸਾਹਿਬ ਕੀ ਕਹਿੰਦੇ ਆ ਕਿ ਮਨ ਕਿਉਂ ਨੀ ਕਾਬੂ ਆ ਰਿਹਾ, ਭਾਈ ਸਾਹਿਬ ਕਹਿੰਦੇ ਇੰਨਾ ਤੇਜ ਭਜਦਾ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਹਾ। ਭੁਜ ਬਲੀ ਅਸ਼ਟ ਪੂਜਾ ਜਾ ਕੇ 40 ਕਰ 160 ਪਾਓ, 160 ਪਾਓ, 160 ਪਾਈਏ ਹੁਣ ਤਾਂ ਮਨ ਬਣਦਾ। ਕਹਿੰਦੇ ਇਹਦੇ ਤਾਂ 160 ਪੈਰ ਨੇ, ਚਾਲ ਚਲਾ ਚੱਲ ਹੈ, ਇਹ ਤਾਂ ਸੁੱਤਿਆਂ ਆਹ ਪੈਰ ਥੱਕ ਜਾਂਦੇ ਨੇ, ਅੰਦਰ ਵਾਲੇ ਦੇ ਪੈਰ ਨਹੀਂ ਥੱਕਦੇ, ਉਹ ਸੁਪਨੇ ਚ ਹੀ ਤੁਰਿਆ ਫਿਰਦਾ। ਅੱਗੇ ਜੀ ਜਾਗ੍ਰਤ ਸੁਪਨ ਐਨ ਇਸ ਦਇਆ ਦਿਸ਼ ਧਾਵੈ ਸਾਧੋ ਇਹ ਮਨ ਗਹਿੋ ਨਾ ਜਾਈ। ਆਪਾਂ ਉਹਦੀ ਵਿਆਖਿਆ ਕਰ ਰਹੇ, ਸ਼ਬਦ ਤੋਂ ਦੂਰ ਨਹੀਂ ਜਾਣ। ਜਾਗਦਿਆਂ ਹੋਇਆ ਸੁਪਨੇ ਵਿੱਚ ਦਿਨ ਹੋਵੇ ਰਾਤ ਹੋਵੇ ਇਹ ਕੋਈ ਨੀ ਥੱਕਦਾ, ਦਸੇ ਪਾਸੇ ਦੌੜਦਾ। ਜਾਗ੍ਰਤ ਸੁਪਨ ਐਨ ਇਸ ਦਇਆ ਦਿਸ਼ ਧਾਵੈ ਤਰਭਵਨ ਪ੍ਰਤ ਹੋਏ ਆਵੇ ਇੱਕ ਪਲ ਹੈ ਤਿੰਨ ਭਵਨ ਸੁਰਗ ਮੱਚ ਪਿਆਲੇ ਸੰਬੰਧੀ। ਇੱਕ ਪਲ ਤੋਂ ਪਹਿਲਾਂ ਚੱਕਰ ਲਾ ਕੇ ਫਿਰ ਦੁਬਾਰਾ ਬੋਡੀ ਚ ਆ ਜਾਂਦਾ। ਅੱਗੇ ਗੱਲ ਭਾਈ ਸਾਹਿਬ ਨੇ ਕਹਿੰਦੀ, ਕਹਿੰਦੇ ਬੜੇ ਹੈਰਾਨਗੀ ਦੀ ਗੱਲ ਹੈ, ਜਿਹੜਾ ਪੰਛੀ ਪਿੰਜਰੇ ਚ ਬੱਜਾ ਕੈਦ ਹੋਵੇ ਉਹ ਕਦੀ ਉੱਡਦਾ ਦੇਖਿਆ? ਜੇ ਖੋਲੋਗੇ ਨੀ ਪਿੰਜਰਾ ਤਾਂ, ਪਿੰਜਰੇ ਵਿਚ ਬੰਨਦੇ ਉਹਨੇ ਅੰਦਰ ਰਹਿਣੇ, ਖੁੱਲਣੇ ਨਹੀਂ, ਖੁੱਲੇਗਾ ਤੇ ਉੱਡੇਗਾ। ਕਹਿਣ ਲੱਗੇ ਬੜਾ ਚਲਾਕ ਜੇ ਸਰੀਰ ਦੇ ਪਿੰਜਰੇ ਚ ਰਹਿੰਦਾ, ਇਹਦਾ ਬੂਹਾ ਵੀ ਕਦੀ ਨੀ ਖੋਲੀਦਾ, ਰਾਤ ਨੂੰ ਸੁੱਤਿਆਂ ਵੀ ਬਾਹਰ ਭੱਜ ਜਾਂਦਾ। ਪਿੰਜਰੀ ਮੈਂ ਅਛਤ ਨਾ ਉੱਡਤ ਨਾ ਪਹੁੰਚੇ ਕੋ, ਜਿਹੜਾ ਪਿੰਜਰੇ ਚ ਹੁੰਦਾ ਹੈ ਉਹ ਕਿਵੇਂ ਉੱਡੇਗਾ? ਪਰ ਕਹਿਣ ਲੱਗੇ ਸਰੀਰ ਪਿੰਜਰੇ ਵਿਚ ਰਹਿੰਦਾ ਹੋਇਆ ਵੀ ਇਹ ਚਾਰ ਚੁਫੇਰੇ ਭੱਜਦਾ ਪਿਆ ਹੈ। ਪੁਰ ਪੁਰ ਪੂਰ ਗਿਰ ਥਲ ਜਲ ਹੈ, ਇਹ ਸ਼ਹਿਰਾਂ ਚ ਤੁਰਿਆ ਫਿਰਦਾ, ਪਹਾੜਾਂ ਤੇ ਤੁਰਿਆ ਫਿਰਦਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਇਹ ਇੰਨਾ ਚਲਾਕ ਹੈ, ਇਹਨੂੰ ਸਤਿਗੁਰੂ ਨੇ ਬਾਣੀ ਚ ਕਿਹਾ ਕਿ ਕਬੂ ਜੀੜਾ ਊਬ ਚਲਦ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਖੈਤ ਹੈ, ਚਾਰੇ ਕੁੰਡਾਂ ਭਾਲੇ। ਗੁਰੂ ਸਾਹਿਬ ਕਹਿੰਦੇ ਟਿਕ ਨਹੀਂ ਰਿਹਾ, ਇਹ ਭੱਜ ਰਿਹਾ ਹੈ। ਪਰ ਇਹ ਗੱਲ ਹੋਰ, ਜੇ ਕਿਤੇ ਟਿਕ ਜਾਏ, ਅਸੀਂ ਇਹ ਫਰਾਈਡ ਵਾਲੇ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਜਿਹੜੇ ਮਨ ਦੀਆਂ ਗੱਲਾਂ ਕੀਤੀਆਂ ਨੇ, ਮੈਂ ਤਾਂ ਸਿੱਧੀ ਗੱਲ ਕਹਿੰਦਾ ਹੁੰਦਾ ਕਿ ਮਨ ਆਤਮਾ ਤੇ ਇੰਦਰੀਆਂ ਦੇ ਵਿਚਕਾਰ, ਬੜੀ ਸਿੱਧੀ ਗੱਲ, ਆਤਮਾ ਅਤੇ ਇੰਦਰੀਆਂ ਦੇ ਵਿਚਾਰ ਸ਼ਕਤੀ ਹੈ। ਜਦੋਂ ਉਹ ਐਨਰਜੀ ਆਤਮ ਵੱਲ ਜਾਂਦੀ ਏ ਉਦੋਂ ਠੰਡ ਪਾ ਦਿੰਦੀ ਏ, ਜਦੋਂ ਇੰਦਰੀਆਂ ਵੱਲ ਆਉਂਦੀ ਉਦੋਂ ਅੱਗ ਲਾ ਦਿੰਦੀ ਏ। ਬਸ ਇਹਦੇ ਵਿੱਚ ਹੈ ਖਲੋਤਾ। ਇਹਨੂੰ ਹੋਰ ਸਮਝਣ ਲਈ ਕਿ ਜਦੋਂ ਇਹ ਪਦਾਰਥਾਂ ਵੱਲ ਝੁਕਦਾ ਉਦੋਂ ਭੋਗੀ ਬਣ ਜਾਂਦਾ, ਜਦੋਂ ਸਭ ਕੁਝ ਭੋਗ ਪਾ ਕੇ ਕਿਤੇ ਗੁਰੂ ਵਾਲੇ ਪਾਸੇ ਆਉਂਦਾ ਉਦੋਂ ਜੋਗੀ ਬਣ ਜਾਂਦਾ। ਇਸ ਨੂੰ ਗੁਰੂ ਜੀ ਨੇ ਬਾਣੀ ਵਿਚ ਕਿਹਾ, ਮਨ ਭੋਗੀ ਮਨ ਜੋਗੀਆ ਮਨ ਮੂਰਖ ਗਾਵਾਰ। ਇਹ ਕਿਸ ਕਿਸ ਤਰ੍ਹਾਂ ਬਦਲਦਾ ਪਿਆ? ਮਹਾਰਾਜ ਕਹਿੰਦੇ ਨੇ ਮਨ ਭੋਗੀ ਮਨ ਜੋਗੀਆ ਮਨ ਮੂਰਖ ਗਾਵਾਰ, ਮਨ ਦਾਤਾ कदी बनता सब कुछ मन मंगता मन सिर गुर करतार कह लगे जोगी भोगी मंगता दानी सब कुछ बनता है एक काबू ता हुंदा जदों इहदे सिर उत्ते गुरु करतार दा कुंडा आ जाए फिर यह काबू हुंदा मन सिर गुर करतार यह काबू आ जाए मन नूं साधन नहीं अनेकां उदाहरणां ने क्योंकि साडियां स्टेजां ते ज्यादातर मैनूं पता है साधना वालियां दी गल तकरीबन खत्म हो चुकी है जे तुसीं स्टेज ते करो पिछके फड़ लेना पिछों ये बाबियां दियां गल्लां है जी मेरी मैंने एक दिन मैं एक नौरत्न किताब है जिहड़ी मैनूं एक गल बड़ी चंगी लगी संत बाबा ईशर सिंह जी राड़ा साहिब वाले एक घटना ने ना सारी जिंदगी मन नूं इन्ना कंट्रोल करके रख दिता प्यारियो उस पवित्र रूह ने शरीर छड्डन लग्यां भी टाइम खुंझाया नहीं ये सेवा करदे सन बाबा अतर सिंह जी रेरू साहिब जिहड़ा गुरुद्वारा लुधियाने दे नाल ते बाबा किशन सिंह जी बाबा ईशर सिंह जी वाहिगुरु जी भावना सत्कार बनायो किते बाबा लवे सुन के निंदिया दे भागी बन के जिंदगी ना तबाह कर लईए ये सेवा करदे सन उन्हां कोल ते बाबा अतर सिंह रेरू साहिब रेरू साहिब गुरु दसवें पातशाह जी का स्थान है जी उत्थे उत्थे सेवा करदे सन वह अपने हत्थी हल बांधदे सन लंगर सजाना ते कीर्तन भी करना ते बाबा ईशर सिंह जी की ड्यूटी सी दोनों की सेवा विच रहना उन्हां सी घट बोलना सत का चिंतन करना मन की पहरेदारी करनी सचमुच सिमरन च हुंदी है पहरेदारी कदी तुसी दृष्टे बन के मन नूं देखो जिवें इस तरह आपां टीवी वेहने आ ना ते टीवी बाहर है आपां दृष्टे बन के देख रहे हैं कदी मन दे फुरनिया दी निगरानी अपने तुर अंदर मन तो कराओ मन दी निगरानी मन ही करदा है उन्होंने कहा भी चिंतन करना एक दिन की होया कीर्तन विच कुछ मिनट घंटा अद्धा घंटा नहीं कुछ मिनट सिर्फ साज वाजा रखद देरी हो गई कुछ मिनट होए सिर्फ डेढ़ मिनट के दो सज्जन के दस दे सन बाबा अतर सिंह उन्होंने कीर्तन शुरू कर दिता कीर्तन की समाप्ति हुई शाम नूं कोल बुला लिया कहिंदे तुसीं घरों कादे वास्ते इत्थे आए हो आत्म साधन ले कहिंदे जी हां उन्हें फिर कहानी सुनाई कहिंदे एक बारी किसे विद्वान बंदा सी उहदी भैण विधवा हो गई समझाण लई ते उसने एक गल कही भैणे देख जो कुछ तू अपनी जिंदगी च देख लिया है ना सच्चाई यही आ तू सब कुछ मान भी लिया मैं कहना मेरी दो तेरे सामने राय ने दो तरह की सलाह एक तरीका ही जे दूसरा घर वसाना है उहदे वास्ते भी मैं तैयार हाँ ते जे तेरा मन किते थिर है तू आत्म चिंतन करी किसे नाल गल ना करी फिर बेनती सुनियो मन नूं साधन लई बहुत कुछ करना पैंदा है ज्यादा गालनी नहीं बनना आत्म चिंतन करी नाशवानता नूं याद रखी जदों किते मन भैड़े पासे जांदा होवे चंगियां वापरियां घटनावां नूं चेते करी जाए किते संगत नूं चेते कर ली चेता ही है ना गुरु साहिब ने बहुत जोर दिता है फुरने ते ख्याल ते थॉट ते कहिंदे चेते कर ली उन्हें कहा जी ठीक एक दिन हल वाह के तो बाहरों आया ते उहदी भैण जिहड़ी उह गुआंढन नाल गल्लां भी करे कहिंदा उन्हूं कोल बुला के कहिंदा भैणे मैं गल तैनूं दसां कहिंदी दसो कहिंदी गुस्सा ना करी तू घर वसा लै चंगा है उन्हें कहा जी क्यों कहिण लगे अज तू इहदे नाल गल्लां शुरू कीतियां ने ते अज रात नूं जदों तू चिंतन च बहेंगी इहदियां गल्लां तेरे अंदर नूं खिंडाणगियां तेरे च खंडा बनेगा फिर तू खब्बे सज्जे देखेंगी फिर मन वासना च प्रविरत हो जाएगा वासना च प्रविरत होए मन ने तन नूं धागी करना उन्हें कहा अज तो बाद नहीं बाबा ईशर सिंह इस तरह खलोते सन कहन लगे अज सिर्फ कुछ मिनट वाजा लेट होया है कल नूं अद्धे घंटे तक जाएगा तुसी मन साधन आए हो ते तुसी गुरु साहिब दी बाणी च रोज पढ़ दे हो प्रभ की उस्तुत करो, संत मीत अग्गे की है। सावधान, सावधानता दरते नेम दे टाइम विच फर्क ना पैन दई। सावधान एकाग्र चीत, कहिंदे ने जे तुसी इस तरह करना है ते फिर तुसी घरां नूं जाओ। बस उस दिन सत बचन क्या ते सारी जिंदगी, जिदन चोला भी इंग्लैंड छड्या प्यारियो, उदन भी अमृत वेल दा इशनान करके आत्म चिंतन विच ही छड्या। मैं सिर्फ एक बेनती कर रहा, इनू साधन लई गल्लां करनियां बहुत सौखियां ने, मैं भी गल्लां सुनाई जा रहा, इनू काबू कर ली। ए बहुत तेज है। सतगुरु कहिंदे ने फिर क्यों भटक दिया है, जिहड़ा अज सतगुरां ने बचन कीता, कहन लगे साधो ए मन गहो ना जाई, ए मन काबू नहीं आउंदा पिया। क्यों नहीं आउंदा? चंचल, त्रिशना, संग बस्त है। ए एडा भैड़ा है, ए त्रिशना दे नाल रहिंदा है। चंचल त्रिशना संग बस्त है, या ते थिर ना रहाई। इस करके ता ए काबू नहीं आ रहा, क्योंकि त्रिशना दे नाल ए बैठा है। गुरमुखो थोड़ा जा इस संबंधी कि त्रिशना किनू कहिंदे? एक है इच्छा, एक है त्रिशना, एक है आसा, एक है मनसा। ये सारे शब्द गुरबाणी च ने। हुण जिहड़ी इच्छा है उहनू असीं इह कहिंदे आ किसे चीज की प्राप्ति वास्ते अंदर ख्याल उठने शुरू हो जाने, इच्छा। त्रिशना की है? त्रिशना एक इन्ना तेज वेग है, प्रबल है, जिहड़ा कहिंदा भी इह मेरी पूर्ति होनी चाहीदी है। त्रिशना एक निरंतर चलदा होया वेग है, जिहड़ा साडा ध्यान परमात्मा वल्लों हटा दिंदा है। ते इह भी सच, जे त्रिशना वाला उह वेग किते अंतरमुखी हो जाए ते भुखा उत्थे भी रहण लग पैंदा। इह दोवें पक्ष असीं थोड़े जिहे लै लैंदे आ। त्रिशना इस दे किन्ने रूप ने? ये मन त्रिशना करके नहीं टिकदा पिया। गुरु तेग बहादुर साहब कहिंदे आ यह त्रिशना करके नहीं टिक रहा, चंचल है ना त्रिशना। ते जिहड़ी आप चंचल है इहनू स्थिर रहण देगी? तुसी दसो, उबल दे पानी विच बीबियां भैणां चुल्हे ते पानी रख दियां ने, कदी उबल दे पानी दे विचो अपना प्रतिबिंब दिसिया? टिके च दिसेगा। जिन्हों त्रिशना की अग लगी है, उबलता पै मन, उन्हू निज स्वरूप कित्थे नजर आना है? हुण यह त्रिशना जेड़ी है, जदो ये महाराज कह रहे साधन वाले नू, क्योंकि कई बार बंदा सब कुछ छड़ देंदा है पर त्रिशना वाला खेड़ा नहीं छड़िया जाता। भावर सिमरत ग्रंथ विच एक वचन है, तन के बल अब पीठ दई अरहार गए दृगबाल संगाती, तज के ए लोक बिखे हमको चल आप गए सुरलोक सुजाती, जग मीत सखा मुख फेर कहे अर सेवक आ ना पुछे मम बाती, मम आए पलांग में गे त्रिशने एक तू मम संग रही दिन राती। ये ब्रिज भाषा है जी, ये थोड़े जे अर्थ मैं करांगा। तन के बल अब पीठ दे, मंजा मंजे ते बंदा बैठा है, लम्मा पिया है, उठया नहीं जांदा, बाथरूम नहीं जा सकदा, किरिया नहीं सोच सकदा, ते मंजे ते पिया होया, कहिंदा हुण शरीर दा बल जवाब दे गया। तन के बल अब पीठ दे, पिठ दे गए ने, चला गया। अर हार गए दृग बाल संगाती, जेड़े बाल वरेश विच मेरे साथी सन ना, वह बिचारे हार के मेरे नाल डिगे पाया। केड़े जी? जम्मे सा अखा सन पर हुण दिसदा कोई नहीं, थक गईयां ने, कन ने सुनदे कोई नहीं, गले चो आवाज नहीं निकलदी, थके पए ने। अर हार गए दृग बाल संगाती, तज के ए लोक भी कहे हमको चल आप गए सुरलोक सुजाती। कहिंदे जेड़े मित्र सन मैं वेना पता नहीं कित्थे चले गए। इथो तक कहिंदे ने जेड़े नाल आए सन भी पहला चले गए। सची मुची तैयारी है, नैगेटिव ना लियो। बाबा जी ने कहा चबन चलन रतन से सुनियर बह गए, आए ते नाल ना, अखा पहला मर गईयां, कन पहला मर गए, गला चला गया। महाराज कहिंदे ए नाल आए सन, बुढ़ा पिया शरीर कहिंदा ए सारे मैनू छड्ड के पता नहीं कित्थे चले गए। तज के ए लोक बिखे हमको चल आप गए सुरलोक सजाती, जग मीत सखा मुख फेर गए। हुण मित्र भी कोई नहीं, रिश्तेदार भी कोई नहीं आंदा, अर सेवक आ ना पुछे मम बाती, जेडे नौकर रखे ने भी फिर गल गौल दे कोई नहीं। गल गौलना एक बड़ा पुराना शब्द है साडा जी, मेरी गल नहीं गौलदा, एदा मतलब गल नहीं सुनदा। ਅਰ ਸੇਵਕ ਆਨਾ ਪੁੱਛਾ ਮਮ ਬਾਤੀ ਮਮ ਆਏ ਪਲਾਂਗਮ ਹੇ ਤ੍ਰਿਸ਼ਨੇ ਉਲਾਂਭਾ ਦੇਣਾ ਕਹਿੰਦੇ ਹੇ ਤ੍ਰਿਸ਼ਨਾ ਮੈਂ ਤੈਨੂੰ ਉਲਾਮਾ ਜਰੂਰ ਦੇਣਾ ਪਿਆ ਇੱਕ ਤੂੰ ਮਮ ਸੰਗ ਦਈ ਦਿਨ ਰਾਤੀ ਸਾਰਾ ਸਰੀਰ ਸਾਥੀ ਛੱਡ ਗਏ ਚੰਦਰੀਏ ਮੈਂ ਮੰਜੇ ਤੇ ਪਿਆ ਵਾਂ ਤੂੰ ਫੁਰਨਿਆਂ ਦੇ ਰੂਹ ਵਿਚ ਫਿਰ ਵੀ ਖਹਿੜਾ ਨੀ ਛੱਡਦੀ ਪਈ ਮੇਰਾ ਮਨ ਹੁਣ ਤੇ ਟਿਕਣ ਦੇ ਹੁਣ ਤਾਂ ਮੈਨੂੰ ਇਹ ਪੁਰਾਣੇ ਗ੍ਰੰਥ ਸਨ ਪਹਿਲਾਂ ਇੱਕ ਸਾਲਾਂ ਚ ਪੜ੍ਹਾਏ ਜਾਂਦੇ ਸਨ ਨਵੀਨ ਵਿਦਿਆ ਵਾਲੇ ਨੇ ਦੇ ਨੇੜੇ ਜਾਂਦੇ ਸਾਰ ਕੁਤਾਵਲੀ ਸੀ ਪ੍ਰਬੋਧ ਚੰਦਰ ਨਾਟਕ ਸੀ ਇਹ ਵਿਚਾਰ ਮਾਲਾ ਸੀ ਇਹ ਸਾਰੇ ਆਤਮ ਪ੍ਰਕਾਸ਼ ਇਹ ਗ੍ਰੰਥ ਸਨ ਹਾਂ ਮੈਂ ਇੱਕ ਬੇਨਤੀ ਕਰਾਂਗਾ ਜੇ ਕਿਸੇ ਨੂੰ ਇਹਨਾਂ ਇਹ ਨਵੀਨ ਰੂਪ ਚ ਪੜ੍ਹਨ ਦਾ ਸ਼ੌਂਕ ਹੈ ਨਾ ਕਿਉਂਕਿ ਇਹ ਸਾਰੇ ਜਿਹੜੇ ਨੇ ਭਾਸ਼ਟੀ ਕੀਤੇ ਹੋਏ ਮੇਨ ਜਿਹੜਾ ਭਰਥਰੀ ਦਾ ਸ਼ਤਕ ਹੈ ਵੈਰਾਗ ਸ਼ਤਕ ਉਹ ਤਿੰਨ ਗ੍ਰੰਥ ਨੇ ਵੈਰਾਗ ਸ਼ਤਕ ਹੈ ਸ਼ਿੰਗਾਰ ਸ਼ਤਕ ਹੈ ਇਹ ਭਰਥਰੀ ਦੇ ਜਿਹੜੇ ਨੇ ਮੈਂ ਤਕਰੀਬਨ ਤਿੰਨੇ ਨਜ਼ਰ ਚੋਂ ਕੱਢੇ ਆ ਇਹਨਾਂ ਦੇ ਭਾਸ਼ ਟੀਕੇ ਹੋਏ ਆ ਜਿਵੇਂ ਮੰਨ ਲਓ ਗੂੜ ਸੰਸਕ੍ਰਿਤ ਸੀ ਉਹਦਾ ਭਾਸ਼ ਟੀਕਾ ਕਰ ਦਿੱਤਾ ਉਹਨੂੰ ਬ੍ਰਜ ਭਾਸ਼ਾ ਵਿਚ ਕਰ ਦਿੱਤਾ ਤੇ ਜਿਹੜਾ ਉਹਦਾ ਭਾਸ਼ ਟੀਕਾ ਕਰੇਗਾ ਉਹ ਹੈਗਾ ਪੰਜਾਬੀ ਸਿੱਧਾ ਬਣਾ ਦੇਗਾ ਇਹ ਗ੍ਰੰਥ ਪੜ੍ਹਨ ਵਾਲੇ ਸਨ ਜੀ ਉਂਝ ਤਕਰੀਬਨ ਇੱਕ ਸਦੀ ਪਹਿਲਾਂ ਮੈਂ ਇੱਕ ਦਿਨ ਇਸ਼ਾਰਾ ਕੀਤਾ ਸੀ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਨ੍ਹਾਂ ਦੇ ਪਿਤਾ ਡਾਕਟਰ ਚਰਨ ਸਿੰਘ ਨਾਮ ਤੋਂ ਤੁਸੀਂ ਜਾਣੂ ਹੋਵੋਗੇ ਉਨ੍ਹਾਂ ਨੇ ਇੱਕ ਗ੍ਰੰਥ ਲਿਖਿਆ ਸੀ ਜੰਗ ਮੜੋਲੀ ਇੰਨੀ ਕੁ ਕਿਤਾਬ ਏ ਤੇ ਮੇਰਾ ਖਿਆਲ ਹੈ ਸਿਰ ਖੱਪ ਜਾਂਦਾ ਛੇਤੀ ਸਮਝ ਕੋਈ ਨਹੀਂ ਪੈਂਦੀ ਸਾਰੀ ਅੰਦਰ ਦੀ ਲੜਾਈ ਏ ਪਾਤਰ ਬਣਾਇਆ ਮੰਨਾ ਸਿੰਘ ਮਨਵੇ ਨੂੰ ਸੱਚ ਇਹ ਵੇ ਜਦੋਂ ਫਿਰ ਪੜ੍ਹਨ ਬੰਦਾ ਲੱਗਦਾ ਤੇ ਨਾਲ ਨਾਲ ਆਪਣੇ ਝਾਤੀ ਮਾਰਦਾ ਅਖੀਰ ਤੇ ਉਹ ਫਿਰ ਇੱਥੇ ਆ ਕੇ ਟਿਕਾਉਂਦੇ ਆ ਵੀ ਮੰਨਾ ਸਿੰਘ ਹੁਣ ਇਹਨੇ ਧੱਕੇ ਖਾ ਲੈਣੇ ਜੇ ਬਚਣੇ ਤੇ 11 ਜਪਜੀ ਸਾਹਿਬ ਦੇ ਪਾਠ ਰੋਜ਼ ਕਰਿਆ ਕਰ ਸਿਮਰਨ ਤੋਂ ਬਿਨਾਂ ਵੀ ਪਰ ਮੈਨੂੰ ਚੰਗੀ ਲੱਗੀ ਕਿਤਾਬ ਪੜ੍ਹਨ ਜੋ ਨਾਲ ਕਿਤਾਬ ਚ ਲਿਖਿਆ ਵੀ ਅਸੀਂ ਛਾਪ ਦਿੱਤੀ ਏ ਪਰ ਜਿਹਨੂੰ ਇਹਦੇ ਗਹਿਰੇ ਅਰਥ ਸਮਝ ਪੈਣ ਸਾਨੂੰ ਲਿਖ ਜ਼ਰੂਰ ਭੇਜਣ ਉਹ ਕਿਤਾਬ ਪੜ੍ਹਨ ਵਾਲੀ ਮੈਂ ਤਾਂ ਕਿਹਾ ਜੀ ਇਹ ਜਿਹੜੀ ਤ੍ਰਿਸ਼ਨਾ ਹੈ ਇਹ ਟਿਕਣ ਨਹੀਂ ਦਿੰਦੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਕਿਵੇਂ ਕੱਲੇ ਸਾਨੂੰ ਨਹੀਂ ਇੱਕ ਗੁਰੂ ਗ੍ਰੰਥ ਸਾਹਿਬ ਚ ਅੱਜ ਬਚਨ ਆਇਆ ਹਜ਼ੂਰ ਨੇ ਕਿਹਾ ਇਹ ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ ਹੱਥ ਵਿਚ ਕਮੰਡਲ ਪਕੜ ਲਿਆ ਚਿੱਪੀ ਤੇ ਲੀਰਾਂ ਪਾ ਲਈਆਂ ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਾਮ ਵਿਆਪਿਆ ਚਿੱਤ ਲਾਇਆ ਪਰ ਨਾਰੀ ਵੇਖੋ ਕਿੱਡੀ ਕਮਾਲ ਦੀ ਗੱਲ ਕਹਿੰਦੇ ਨੇ ਆਪਣਾ ਜਿੱਥੇ ਵਿਵਾਹ ਹੋਇਆ ਸੀ ਸ਼ਾਦੀ ਹੋਈ ਸੀ ਉਹ ਤਾਂ ਇਸਤਰੀ ਛੱਡ ਦਿੱਤੀ ਚਿੱਪੀ ਪਕੜ ਲਈ ਕਰਮੰਡਲ ਪਕੜ ਲਿਆ ਕੱਪੜੇ ਲੀਰਾਂ ਵਾਲੇ ਪਾ ਲਏ ਘਰ ਘਰ ਚ ਮੰਗ ਕੇ ਖਾਧਾ ਜਦੋਂ ਸਾਧਨਾ ਚ ਬੈਠਾ ਜਿੰਨਾ ਘਰਾਂ ਚ ਮੰਗ ਕੇ ਆਇਆ ਸੀ ਫਿਰ ਦਾ ਧਿਆਨ ਉਹਨਾਂ ਔਰਤਾਂ ਵੱਲ ਜਾਣ ਲੱਗ ਪਿਆ ਮਹਾਰਾਜ ਕਹਿੰਦੇ ਤੇਰੀ ਅੰਦਰ ਦਾ ਹਾਲ ਕੀ ਹੋ ਗਿਆ ਤ੍ਰਿਸ਼ਨਾ ਦਾ ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿੱਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨਾ ਚੀਨੇ ਇਹਦੇ ਅਰਥ ਜ਼ਰੂਰ ਸੁਣਿਓ ਸਿੱਖ ਕਰੇ ਕਰ ਚੇਲੇ ਬਣਾ ਲਏ ਇਹਦੇ ਸਿੱਖ ਦਾ ਅਰਥ ਗੁਰਸਿੱਖ ਨਹੀਂ ਕਿਉਂਕਿ ਹੱਥ ਚ ਕਲਮੰਡਲ ਵੀ ਸੀ ਭਾਂਡੇ ਵੀ ਸੀ ਸਭ ਕੁਝ ਸੀ ਸਿੱਖ ਕਰੇ ਕਰ ਆਪਣੇ ਚੇਲੇ ਬਣਾ ਲਏ ਸ਼ਬਦ ਨਾ ਚੀਨੇ ਬਰੀਕ ਸ਼ਬਦ ਨੂੰ ਸਮਝ ਨਹੀਂ ਸਕਿਆ ਲੰਪਟ ਹੈ ਬਾਜ਼ਾਰੀ ਮੈਂ ਕਿਹਾ ਮਹਾਰਾਜ ਇੰਨੇ ਸਕ ਸ਼ਬਦ ਕਹਿਣ ਲੱਗੇ ਮਸ਼ਕਰ ਹੈ ਬਜਾਰੂ ਬੰਦਾ ਇਹ ਸੰਤ ਨਹੀਂ ਹੈਗਾ ਕਿਉਂਕਿ ਇਹਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਮਰੀ ਅੱਜ ਸਤਿਗੁਰੂ ਨੇ ਬੜੀ ਸਭ ਕੁਝ ਦੱਸ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਾਰਾਜ ਕਹਿੰਦੇ ਆ ਫਿਰ ਤ੍ਰਿਸ਼ਨਾ ਹਰ ਇੰਦਰੇ ਦੀ ਵੱਖਰੀ ਹੈ ਹਰ ਇੰਦਰੇ ਦੀ ਬਾਡੀ ਹੈ ਹਰ ਇੰਦਰੇ ਦੀ ਸੋਲਖ ਹੈ ਅੱਖਾਂ ਦੀ ਬਾਡੀ ਹੈ ਤੇ ਸੋਲ ਵੀ ਹੈ ਇਹਨਾਂ ਦੀ ਕੋਈ ਕੰਨਾਂ ਦਾ ਜੇ ਆਕਾਰ ਹੈ ਤੇ ਇਹਦੇ ਪਿੱਛੇ ਕੋਈ ਆਤਮਾ ਵੀ ਹੈ ਹਰ ਇੰਦਰੇ ਦੀ ਆਪਣੀ ਤ੍ਰਿਸ਼ਨਾ ਹੈ ਇਸੇ ਨੂੰ ਗੁਰੂ ਅੰਗਦ ਸਾਹਿਬ ਨੇ ਕਿਹਾ ਆਖਣ ਆਖ ਨਾ ਰੱਜਿਆ ਸੁਣਨਾ ਰੱਜੇ ਕੰਨ ਇਹ ਮਨ ਨਹੀਂ ਟਿਕਣ ਦਿੰਦੀਆਂ ਸਾਰੀਆਂ ਚੀਜ਼ਾਂ ਆਖਣ ਆਖ ਨਾ ਰੱਜਿਆ ਸੁਣਨਾ ਰੱਜੇ ਕੰਨ ਅੱਖੀ ਵੇਖ ਨਾ ਰੱਜੀਆਂ ਗੁਣ ਗਾ ਕੇ ਕੁਵੰਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਤ੍ਰਿਸ਼ਨਾ ਹੈ ਮਨ ਨੂੰ ਟਿਕਣ ਨਹੀਂ ਦਿੰਦੀ ਪਈ ਇਹ ਬਿਲਕੁਲ ਨਹੀਂ ਵਸ ਵਿੱਚ ਆਉਣ ਦਿੰਦੀ ਪਈ ਹਜ਼ੂਰ ਨੇ ਕਿਹਾ ਭਾਈ ਪਹਿਲੀ ਗੱਲ ਸਾਧੂ ਤੂੰ ਪੁੱਛਣ ਆਇਆ ਮਨ ਨਹੀਂ ਟਿਕਦਾ ਆਪਣੇ ਅੰਦਰ ਦੇ ਫੁਰਨੇ ਦੇਖ ਤ੍ਰਿਸ਼ਨਾ ਕਿੰਨੀ ਸਤਿਗੁਰੂ ਨੇ ਇੱਕ ਬਚਨ ਹੋਰ ਵੀ ਕਿਹਾ ਵੀ ਵੱਡੇ ਵੱਡੇ ਰਾਜਿਆਂ ਨੇ ਭੂਮਨੇ ਵੀ ਤ੍ਰਿਸ਼ਨਾ ਹੈ वडे वडे राजन अर घूमन ताकी त्रिशन न बूझी लपट रहे माया रंग माते लोचन कछु ना सूझी भिख्या में किन्हीं तृप्त न पाई ज्यो पावक इंदन नित्रा पै बिन हर कहा अगाही। एक तय हो गया भूमि दौलत, एक होर है महाराज कहंदे आ कि बंदा दिन दिन करत भोजन बो बिंजन ताकि मिटा ना भूखा, ये भी फुरने जे ते आ जीव दा टुकड़ा पता नहीं किन्ना कुछ खा गया। मैं हासा नहीं, ए आ धौन तो उत्ते उत्ती रस है, गले तो थले गया किथे मिठा ते किथे लूना, पर यही कोई नहीं रजदी पई, एदी तृष्णा उधर उधर ही फसी हुई। यही गल बाबा जी ने सुल्तानपुर हजूरी दी कीती। असी ए नहीं केवल मुसलमान नू क्या जा सुल्तानपुर जेडे शब्द कहे, मेरा ख्याल उदू बाद असी आए भी नहीं गुरु साहब दे पुरब तो बाद जो बीमारी आ गई, मैं सुल्तानपुर भी ए गल कही कि वह नमाज का उच्चारण गलत नहीं सी कर रहा काजी, ओदे पिछे सैकड़े बंदे खलोते आ, वह नमाज बिल्कुल दुरुस्त पढ़ रहा है, अपने शरीर दे ओदी जेड़ी मुद्रा है वह भी इस्लाम की शरह मुताबक है, नवाब भी बिल्कुल बोल रहा। बस बाबा जी हसदे के सन कहते सन अंदर तृष्णा व्याप गई, एक विशेरी पिछे तुरिया फिरदा दूजा घोड़िया का मुल करदा पिया, फिर मन कित्थे टिकेगा। मन नू टिकाण लई वैसे तो गुरु साहब बख्शा जी कर उन्होंने कृपा से गल मुकाती साधना छड़ दिता, उंज उद्यम करना बहुत जरूरी है। मन नू टिकाण लई सब तो वड्डी गल है अरदास बेनती। दूजी गल जिन्ना मन तेज कह, मैं अगे तुहानू कहा भी एक गरड़ तो भी तेज कह, ते जेड़ा तुसी वाहगुरु शब्द पढ़ते हो मूल मंत्र पढ़ते हो गुरबाणी का शब्द पढ़ते हो, यह शब्द इनी स्पीड एदी तेज कह जदों सुरत एदे पिछे लग पवे, चेत रखियो मन छिट पिछे रह जांदा, शब्द सब कुछ चीर के नू रब दे घर चले जांदा, शब्द बहुत तेज रफ्तार है। मन नू तां मार दो एक खिन विच, आ जिहड़ा बचन सी गुरु तेग बहादुर साहब दा पढ़ने चित चरण कमल का आसरा, ए वैसे जी ए गुरु तेग बहादुर साहब ने वार्तक है ते ए लिखिया है भट्ट ने कोई चांद कहिंदा हैना, उथे लिखिया कहना तेग बहादुर का जवानी पाठ की, ए इस तरह जी शब्द कई बार कई सज्जन पुछदे जी कित्थों, यह भाई साहब ने अपनी संथिया पोथियां विच इहदा पहली बार जिक्र किया भाई वीर सिंह उन्होंने, वो कहिंदे आ कहना तेग बहादुर का जां बोलना तेग बहादुर का, मतलब गुरु साहब बोले ते भट्ट ने उन्हूं अपनी जबानी बयान कर दिता जो बोले उन्हें सुनिया, चित चरण कमल का आसरा चित चरण कमल संघ जोड़ी है मन लोचै बुरियाइया गुर शब्दी ए मन होड़ी है। महाराज कहिंदे ने प्यारियो ए मन जेड़ा शब्द नाल काबू हुंदा, ते दूजी गल कला शब्द नहीं मन बस आवे नानका जे पूर्ण कृपा होए ओदी कृपा नाल। इत्थे सतगुरु कहिंदे ने साधो ए मन गहो न जाई चंचल तृष्णा बड़ी चलाक है संग बसतै जाते या ते थिरना रखाई रहाओ। एक कहन लगे होर मुश्किल इनू तां नहीं काबू हुंदा, कठन क्रोध घट ही के पीतर, यह साधु नू कह रहे। कठिन लफज इथे जे हिंदी च पढ़ांगे ते कठिन कहांगे, पर इथे सतगुरां ने ठठे नू सिहारी नहीं लाई, इस तरह ना जी कठिन असा कठिन नहीं कठिन कठिन ही पढ़ना है। कई थावां ते पाठ कनिक आउंदा है ते किते कनक भी आउंदा है, इसे तरह गुरु जी कह रहे कठिन क्रोध, कठन दा अर्थ है जेड़ा जितना बड़ा औखा है, घट ही के पीतर ए अंधी प्या है बारों नहीं लियाना पैंदा, बारों तां इशारा भालदा अंदरों ही मार के छाल बाहर आ जांदा। कठन क्रोध घट ही के पीतर जे सुध सब बिसराई, ए क्रोध इना भैड़ा है इस निकम्मे क्रोध ने अंदर दी मत मार के रखी हुई है। साधना कर रहे है पर गुस्से च रहिंदा है। थोड़ा जहा मेरी फिर बेनती सुनियो, असल च क्रोध जेड़ा ना एक कला दा जाड़ी है गुस्सा जिन्हों कहने, तो मैं जरूर कथा कर दिया कहना मैनू बख्श दे हुंदा मैनू भी जे, पर खोर करे गल करांगे तो काबू आ ही जाएगा। ਹੁਣ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਹੈ ਕਲ ਮੂਲ ਕ੍ਰੋਧਮ ਕਦੰਚ ਕਰਨਾ ਨਾ ਉਪਰਜਤੇ। ਸਤਿਗੁਰੂ ਕਹਿੰਦੇ ਝਗੜੇ ਦਾ ਮੂਲ, ਝਗੜੇ ਦੀ ਜੜ ਕ੍ਰੋਧ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਕ੍ਰੋਧੀ ਹੈ ਉਹਦੇ ਅੰਦਰ ਕਦੀ ਦਇਆ ਨਹੀਂ ਪੈਦਾ ਹੋ ਸਕਦੀ। ਕਦੰਚ ਦਰ ਚ ਕਦੀ ਵੀ, ਕਦੰਚ ਉੱਥੇ ਕਦੰਚ ਕਦੀ ਵੀ ਆਸ ਨਾ ਰੱਖੋ, ਕਦੀ ਵੀ ਉਸ ਬੰਦੇ ਦੇ ਅੰਦਰ ਤਰਸ ਨਹੀਂ ਆ ਸਕਦਾ ਜਿਹੜਾ ਕ੍ਰੋਧੀ ਹੈ। ਹੇ ਕਲ ਮੂਲ ਕ੍ਰੋਧੰ, ਝਗੜੇ ਦੇ ਮੂਲ, ਝਗੜੇ ਦੀ ਜੜ ਹੇ ਕ੍ਰੋਧ, ਕਦੰਚ ਕਰੁਣਾ ਨਾ ਉਪਰਜਤੇ। ਤੇ ਅੱਗੇ ਮਹਾਰਾਜ ਕਹਿੰਦੇ ਨੇ ਵਿਖਿਅੰਤ ਜੀਵੰ ਵਸਿੰ ਕ੍ਰੋਧ, ਵਿਖਿਅੰਤ ਦਰ ਤੇ ਵਿਸ਼ਈ। ਉਂਝ ਇਹਦੇ ਇੱਕ ਗੁਰਮੁਖ ਨੇ ਅਰਥ ਕੀਤੇ, ਮੈਨੂੰ ਚੰਗੇ ਲੱਗੇ, ਵਿਖਿਅੰਤ ਜੀਵੰ ਇਹ ਇੰਨਾ ਭੈੜਾ ਹੈ ਜਿਹਦੇ ਅੰਦਰ ਆਉਂਦਾ ਪਹਿਲਾਂ ਉਹਦੇ ਅੰਦਰ ਪੂਰਾ ਪੋਇਜ਼ਨ ਭਰ ਦਿੰਦਾ, ਜ਼ਹਿਰ ਭਰ ਦਿੰਦਾ, ਪੂਰਾ ਜ਼ਹਿਰੀਲਾ ਹੈ ਨਾ। ਵਿਖਿਅੰਤ ਜੀਵੰ ਵਸਿੰ ਕ੍ਰੋਧ, ਉਹਦੇ ਵਿੱਚ ਜ਼ਹਿਰ ਭਰ ਕੇ ਜੀਵ ਨੂੰ ਕ੍ਰੋਧ ਆਪਣੇ ਵਸ ਕਰ ਲੈਂਦਾ। ਨ੍ਰਿਤਿੰ ਕ੍ਰੋਧ ਜਥਾ ਮਰਕਟ ਹੈ, ਨ੍ਰਿਤ ਦਾ ਅਰਥ ਹੁੰਦਾ ਨੱਚਣਾ। ਇਹ ਕ੍ਰੋਧ ਜਿਵੇਂ ਇੱਕ ਕਲੰਦਰ ਬਾਂਦਰ ਦੀ ਸੰਗਲੀ ਪਕੜ ਕੇ ਬਾਂਦਰ ਨੂੰ ਨਚਾਉਂਦਾ, ਕਹਿੰਦੇ ਨੇ ਕ੍ਰੋਧ ਇੰਨਾ ਭੈੜਾ ਇਸ ਜੀਵ ਨੂੰ ਸੰਗਲੀ ਪਾ ਕੇ ਗੁੱਸੇ ਚ ਨਚਾਈ ਜਾਂਦਾ। ਇਹ ਸਲੋਕ ਨੇ ਮਹਾਰਾਜ ਜਿੱਥੇ ਸਾਰੇ ਹੁੰਦੇ ਨੇ ਕਾਮਨ ਨਰਕ ਵਿਸ਼ਰਾਮਨ ਸੰਸਕ੍ਰਿਤੀ ਵਿੱਚ। ਹੇ ਕਲ ਮੂਲਨ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਵਿਖਿਅੰਤ ਜੀਵੰ ਵਸਿੰ ਕ੍ਰੋਧ ਨਿਤੰ ਕ੍ਰੋਧ ਜਥਾ ਮਰਕਟ ਹੈ, ਮਰਕਟ ਜਿਵੇਂ ਬਾਂਦਰ ਨੱਚਦਾ ਹੈ। ਹੁਣ ਇਹ ਏਡੀ ਭੈੜੀ ਚੀਜ਼ ਹੈ, ਸਿਆਣੇ ਤਾਂ ਕਹਿੰਦੇ ਆ ਵੀ ਗੁੱਸੇ ਵਿੱਚ ਆਈ ਮਾਂ ਬੱਚੇ ਨੂੰ ਦੁੱਧ ਪਿਆ ਉਹਨੂੰ ਉਲਟੀਆਂ ਆ ਜਾਂਦੀਆਂ, ਇਹ ਇੰਨਾ ਅਸਰ ਕਰਦਾ ਤਨ ਤੇ। ਇੱਕ ਘੜੀ ਦਾ ਗੁੱਸਾ ਬੰਦੇ ਨੂੰ ਬਹੁਤ ਵੱਡਾ ਪਛਤਾਵਾ ਦੇ ਕੇ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਇੱਕ ਤ੍ਰਿਸ਼ਨਾ ਤੇ ਦੂਜਾ ਗੁੱਸਾ, ਇਹਨੂੰ ਉਪਜਿਆ ਹੰਕਾਰ ਵਿੱਚੋਂ। ਇਹ ਸਾਰਿਆਂ ਦੀ ਮੂਲ ਜੜ ਹੋਮੇ ਹੀ ਹੈ, ਹੰਕਾਰ ਵਿੱਚੋਂ। ਮੇਰੇ ਬਰਾਬਰ ਕੌਣ, ਮੇਰੇ ਅਨੁਕਾਲ। ਮੈਂ ਤੇ ਕਈ ਵਾਰੀ ਕਹਿੰਦਾ ਬੰਦੇ ਦੀ ਨਹੀਂ ਕਿਤੇ ਚੱਲਦੀ, ਚਲੋ ਜਿਨ੍ਹਾਂ ਨੇ ਕੁੱਤੇ ਰੱਖਣੇ ਵਾਹਿਗੁਰੂ, ਇਹ ਨਾ ਕਿ ਮੈਂ ਤੁਹਾਨੂੰ ਕਹਿ ਰਿਹਾ, ਇਹ ਵੀ ਇਹਦੇ ਨਾਲ ਸੰਬੰਧਿਤ ਹੀ ਹੈ। ਜੇ ਨਿਆਣੇ ਨਹੀਂ ਮੰਨਦੇ ਘੱਟੋ ਘੱਟ ਇਹ ਤਾਂ ਮੰਨੂਗਾ ਨਾ, ਵੀ ਬਹਿ ਜਾ, ਖਲੋ ਜਾ, ਉੱਠ ਜਾ, ਜਿੱਥੇ ਬਾਂਗਾ ਉੱਥੇ ਬੈਠਾ ਰਹੂਗਾ ਆਰਾਮ ਨਾਲ। ਇਹੀ ਕਾਰਨ ਅੰਦਰ ਨੂੰ ਇੰਨੀ ਸੱਟ ਵੱਜਦੀ ਹੈ, ਨਿਆਣਿਆਂ ਤੋਂ ਵੱਜਦੀ ਹੈ। ਜੇ ਕਹੋ ਮੇਰੇ ਪੁੱਤਰ ਉੱਠ, ਪਾਣੀ ਪੜਾ ਦੇ, ਕਿਤਾਬ ਪੜਾ ਦੇ, ਉਹ ਲਿਆ ਦੇਗਾ ਪਾਣੀ, ਲਿਆ ਤਾਂ ਨਾਲ ਹੀ ਕਹਾਂਗੇ ਮੇਰਾ ਸ਼ਰਵਣ ਪੁੱਤਰ। ਅਗਲੇ ਖਿਨ ਕਹੋ ਜੀ ਮੈਨੂੰ ਫਲਾਂਗੀ ਚੀਜ਼ ਲਿਆ ਦੇ, ਉਹ ਕਹੇਗਾ ਬਾਪੂ ਰਹਿਣ ਦਿਓ ਹਨੇਰਾ, ਨਾਲ ਹੀ ਕਹਾਂਗੇ ਰਕਸ਼ ਮੇਰੇ ਘਰ ਜੰਮਣਾ ਸੀ। ਹੈ ਤਾਂ ਬੱਚਾ ਉਹ ਹੀ ਹੈ, ਕਿਉਂਕਿ ਅੰਦਰ ਗੁੱਸੇ ਨੂੰ। ਫਿਰ ਇਹ ਗੁੱਸੇ ਦੀ ਐਨਰਜੀ ਅੱਗੇ ਬੜੀ ਚੱਲਦੀ। ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ, ਮੈਂ ਉਧਰ ਦੀ ਪੰਜਾਬ ਦੀ ਉਦਾਹਰਣ ਲੈਣ ਲੱਗਾ ਜੀ, ਇਹ ਕ੍ਰੋਧ ਕਿਵੇਂ ਚੱਲਦਾ। ਇੱਕ ਚ ਜਾਏ ਤੇ ਸਾਰੇ ਜੀਆਂ ਚ ਲੰਘ ਜਾਂਦਾ, ਇੱਕ ਚ ਉਪਜਦਾ ਤੇ ਸਾਰਿਆਂ ਨੂੰ ਆਪਣੀ ਗਿਰੂ ਤੇ। ਮੈਂ ਬੇਨਤੀ ਕੀਤੀ ਵੇਖੋ ਇਹਦੀ ਐਨਰਜੀ ਕਿਵੇਂ ਜਾਂਦੀ ਹੈ, ਕਿ ਬੰਦਾ ਮੰਨ ਲਓ ਕਿਤੇ ਨੌਕਰੀ ਕਰ ਰਿਹਾ, ਉਦਾਹਰਣ ਦੇਣ ਲੱਗਾ, ਇੱਕ ਵਾਰੀ ਸੁਣਾਇਆ ਸੀ ਨਾ, ਤੇ ਉਹਦੇ ਅਫਸਰ ਜਿਹੜਾ ਉਹਨੂੰ ਕਿਤੇ ਉੱਤੋਂ ਗਾਲਾਂ ਪਈਆਂ ਸਨ, ਉਹਨੇ ਥੱਲੇ ਕੰਮ ਕਰਨ ਵਾਲਿਆਂ ਨੂੰ ਗਾਲਾਂ ਕੱਢਤੀਆਂ। ਗੁੱਸਾ ਚੱਲੇਗਾ ਗਾ ਨਾ, ਇਹ ਰੁਕਣਾ ਹੀ ਨਹੀਂ। ਉਹਨੇ ਉਹਨੂੰ ਜੀ ਕਬੂਲ ਬੋਲੇ, ਉਹ ਸੁਣਦਾ ਰਿਹਾ ਸਾਰਾ ਦਿਨ। ਘਰ ਆਇਆ ਤੇ ਘਰ ਰੋਟੀ ਤੇ ਅੱਗੇ ਉਸ ਤਰ੍ਹਾਂ ਹੀ ਪੱਕਦੀ ਸੀ ਜਿਵੇਂ ਪੱਕਦੀ ਸੀ। ਅੱਗੇ ਆ ਕੇ ਘਰ ਵਾਲੀ ਨੂੰ ਬੜੇ ਮਿੱਠੇ ਸ਼ਬਦ ਬੋਲਨੇ, ਅੱਜ ਉਹ ਗੁੱਸੇ ਦੀ ਪੰਡ ਉਤੋਂ ਲਿਆਇਆ। ਰੋਟੀ ਚੰਗੀ ਸੀ ਪਰ ਗੁੱਸੇ ਚ ਇੰਨਾ ਸੀ, ਘਰ ਵਾਲੀ ਕੁੱਟ ਕੱਢੀ, ਰੋਟੀ ਸਵਾਦ ਨਹੀਂ ਬਣੀ। ਮੈਂ ਉਧਰ ਦੀ ਗੱਲ ਕਰ ਰਿਹਾ। ਹੁਣ ਘਰ ਵਾਲੀ ਬੁੜ ਬੁੜ ਕਰਦੀ ਅੰਦਰ ਵੜ ਗਈ, ਇੰਨੀ ਦੇਰ ਨੂੰ ਨਿਆਣਾ ਆ ਗਿਆ ਬਾਹਰੋਂ ਫੱਟੀ ਲੈ ਕੇ। ਕੱਪੜੇ ਅੱਗੇ ਵੀ ਰੋਜ਼ ਧੋਂਦੀ ਸੀ ਕਲਮ ਦਵਾਤ ਕਾਲਖ ਨਾਲ, ਹੁਣ ਆਉਂਦਿਆਂ ਸਾਰ ਨਿਆਣਾ ਫੱਟੀ ਨਾਲ ਕੁੱਟ ਦਿੱਤਾ ਤੇ ਕੱਪੜੇ ਕਿਉਂ ਕਾਲੇ ਕਰਕੇ ਆ ਗਏ। ਹੁਣ ਨਿਆਣਾ ਕਿੱਥੋਂ, ਦੇਖੋ ਕਿੱਥੋਂ ਚੱਲਿਆ ਗੁੱਸਾ, ਦਫ਼ਤਰ ਤੋਂ ਚੱਲਿਆ ਗਾ, ਘਰ ਆਇਆ, ਘਰ ਤੋਂ ਘਰ ਵਾਲੀ ਕੋਲ, ਅਗਾਂ ਨਿਆਣਾ। ਨਿਆਣਾ ਹੁਣ ਕੀ ਕਰੇ, ਉਹਨੇ ਕੋਲ ਬੈਠ ਪਿਆ ਸੀ, ਠਾਹ ਕਰਕੇ ਸਕਰੀਨ ਤੇ ਮਾਰਿਆ, ਟੀਵੀ ਦੇ ਭੰਨ ਕੇ ਉਹ ਚ ਰੱਖਿਆ। ਤੁਸੀਂ ਦੇਖੋ ਕਿੱਥੋਂ ਐਨਰਜੀ ਚੱਲੀ। ਉਹ ਗੁਰੂ ਸਾਹਿਬ ਕਹਿੰਦੇ ਨੇ ਇਹ ਉਹ ਅੱਗ ਹੈ ਜਿਹਦੇ ਚ ਬੰਦਾ ਕਿਸੇ ਦੂਜੇ ਨੂੰ ਸਾੜਨਾ ਚਾਹੁੰਦਾ ਪਰ ਆਪ ਖੁਦ ਸੜਨ ਲੱਗ ਪੈਂਦਾ ਹੈ। ਇਹ ਉਹ ਅੱਗ ਹੈ ਜਿਹਦੇ ਚ ਬੰਦਾ ਕਿਸੇ ਤੋਂ ਬਦਲਾ ਲੈਣਾ ਚਾਹੁੰਦਾ ਪਰ ਆਪਣੇ ਆਪ ਤੋਂ ਬਦਲਾ ਲੈਣ ਲੱਗ ਪੈਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਆਕ੍ਰੋਧ, ਇਸ ਨੂੰ ਇਹ ਵੱਡਾ ਸਮੱਸਿਆ ਹੈ। ਤੇ ਤੁਸੀਂ ਦੇਖੋ ਗੁਰਬਾਣੀ ਚ ਕ੍ਰੋਧ ਦੀ ਤੁਲਨਾ ਚੰਡਾਲ ਨਾਲ ਕੀਤੀ ਹੈ। ਹਾਂਜੀ, ਹਜ਼ੂਰ ਦਾ ਇੱਕ ਬਚਨ ਹੁੰਦਾ ਹੈ ਨਾ, ਲਬ ਕੁੱਤਾ ਕੂੜ ਚੂੜਾ ਠਾ ਖਾਦਾ ਮੁਰਦਾਰ ਇਹਦੇ ਵਿੱਚ ਸਤਿਗੁਰੂ ਨੇ ਕੰਦੋ ਕ੍ਰੋਧ ਨੂੰ ਚੰਡਾਲ ਵੀ ਕਿਹਾ ਹੈ। ਉਂਜ ਚੰਡਾਲ ਕਹਿੰਦਿਆਂ ਨੀਚ ਜਾਤ ਨੂੰ ਉਥੇ, ਪਰ ਇਕ ਸਿਮਰਤੀ ਚ ਲਿਖਿਆ ਹੈ ਚੰਡਾਲ ਇਕ ਜਾਤੀ ਹੈ। ਅਸਲ ਚ ਮੈਂ ਤੁਹਾਨੂੰ ਫਿਰ ਬੇਨਤੀ ਕਰਦਿਆਂ, ਮੈਨੂੰ ਜਾਤ ਦੇ ਆਧਾਰ ਤੇ ਨਾ ਕੋਈ ਨਿੰਦਿਆ ਸੁਣ ਲਿਆ ਜੇ, ਚੰਡਾਲ ਬਾਹਮਣ ਉਹਨੂੰ ਕਹਿੰਦਾ ਹੁੰਦਾ ਸੀ ਕਿ ਜਿਹੜਾ ਸ਼ੂਦਰ ਦੇ ਰਾਹੀਂ ਬਾਹਮਣੀ ਦੇ ਪੇਟ ਵਿੱਚੋਂ ਬੱਚਾ ਪੈਦਾ ਹੋਵੇ, ਉਹਨੂੰ ਕਹਿੰਦੇ ਸੀ ਚੰਡਾਲ ਕਾ ਬੇਟਾ ਹੈ। ਇਹ ਪਿਛੋਕੜੇ ਦਾ ਏਕ ਹੈ, ਪਰ ਇੱਥੇ ਸਤਿਗੁਰੂ ਨੇ ਕਿਹਾ ਨੀਚ ਬਿਰਤੀ ਨਾਲ ਸੰਬੰਧਿਤ ਹੈ। ਮਹਾਰਾਜ ਨੇ ਕਿਹਾ ਵੀ ਚੰਡਾਲ, ਤੇ ਫਿਰ ਇਹ ਉਪਜਦਾ ਹੈ। ਇੱਥੇ ਜੋ ਸਤਿਗੁਰਾਂ ਨੇ ਸਾਧੋ ਕਿਹਾ, ਸੱਚ ਕਿਹਾ ਕਿ ਭਾਈ ਮਰਦਾਨੇ ਨੂੰ ਵੈਸ਼ਨੋ ਸਾਧ ਸਾੜਨ ਨਹੀਂ ਲੱਗਾ, ਉਹ ਵਿਚਾਰਾ ਸਿਰਫ ਚੌਂਕੇ ਚ ਗਿਆ ਲੱਕੜਾਂ ਲੈਣ ਗਿਆ, ਉਹ ਜਿਹੜੀ ਲੱਕੜ ਬਲਦੀ ਪਈ ਸੀ ਉਹਦੇ ਨਾਲ ਮਰਦਾਨੇ ਨੂੰ ਸਾੜਨ ਲੱਗਾ। ਉਥੇ ਬਾਬਾ ਜੀ ਨੇ ਕਿਹਾ ਸਾਧ ਜੀ ਅਜੇ ਸਾਧਨਾ ਵਾਲੇ ਪਾਸੇ ਪੂਰੇ ਨਹੀਂ ਪਹੁੰਚੇ, ਕਬੁੱਧ ਡੂਮਣੀ ਕੁਦਾਇਆ ਕੁਸੈਣ ਪਰ ਨਿੰਦਾ ਕਠਚੂੜੀ ਮੁੱਠੀ ਕ੍ਰੋਧ ਚੰਡਾਲ। ਇਹ ਕ੍ਰੋਧ ਹਜ਼ੂਰ ਕਹਿੰਦੇ ਨੇ ਇਹ ਬੰਦੇ ਨੂੰ ਹਾਂ ਸਹਿਣ ਦੀ ਜਾ ਚਾਹ ਜਾਏ, ਬੰਦਾ ਟਾਈਮ ਟਾਲ ਜਾਏ ਇਹ ਸੱਚੀ ਮੁੱਚੀ ਕਾਬੂ ਆ ਜਾਂਦਾ। ਪਰ ਗੁਰੂ ਘਰ ਚ ਕਈ ਵਾਰੀ ਬੰਦਿਆਂ ਨੇ ਕ੍ਰੋਧ ਵਿਚ ਕੀਤੀਆਂ ਗਲਤੀਆਂ ਕਈ ਕਈ ਸਾਲ ਦੁੱਖ ਭੋਗਦੇ ਰਹੇ। ਇਹ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਭਾਈ ਦਾਤੂ ਨੇ, ਇਹ ਬਾਬਾ ਦਾਤੂ ਜੀ ਨੇ ਲੱਤ ਮਾਰੀ, ਇੱਥੇ ਸਾਗੀ ਥੋੜਾ ਮੁੱਕਦੀ, ਉਸੇ ਲੱਤ ਚ ਦਰਦ ਸ਼ੁਰੂ ਹੋਈ ਸੀ ਗੁਰੂ ਅਰਜੁਨ ਦੇਵ ਜੀ ਵੇਲੇ ਤੱਕ, ਉਹ ਦਰਦ ਨਾਲ ਵਿਲਕਦੇ ਰਹੇ ਸਨ। ਪਰ ਜਦੋਂ ਸਤਿਗੁਰੂ ਪੋਥੀਆਂ ਲੈਣ ਗੋਇੰਦਵਾਲ ਗਏ, ਮਹਾਰਾਜ ਖਡੂਰ ਗਏ, ਉਥੇ ਬਾਬੇ ਦਾਤੂ ਨੇ ਖਿਮਾ ਮੰਗੀ ਸੀ ਵੀ ਇੱਕ ਜ਼ਿੰਦਗੀ ਚ ਗੁੱਸੇ ਚ ਗਲਤੀ ਕੀਤੀ, ਲੱਤ ਮਾਰ ਦਿੱਤੀ, ਪਰ ਸਾਹਿਬ ਨੇ ਮੇਰੀਆਂ ਤਲੀਆਂ ਪਕੜ ਲਈਆਂ ਸਨ। ਵਕਤੀ ਤੌਰ ਤੇ ਲੱਗਦਾ ਜੀ ਇਹ ਬੰਦਾ ਡਰ ਗਿਆ, ਨਹੀਂ, ਜਿਹੜਾ ਕ੍ਰੋਧ ਵਿਚ ਕਬੂਲ ਸਹਿ ਜਾਂਦਾ ਨਾ ਉਹ ਕਦੀ ਹਾਰਦਾ ਨਹੀਂ ਹੁੰਦਾ, ਉਹ ਜਿੱਤਦਾ ਹੁੰਦਾ ਹੈ। ਇਸੇ ਕਰਕੇ ਗੁਰੂ ਨੇ ਇਹਨਾਂ ਦੇ ਮੁਕਾਬਲੇ ਲਈ ਕਿਹਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ ਇਸ ਆਗੇ ਕੋ ਨਾ ਟਿਕੈ ਵਿਕਾਰੀ। ਸਤਿਗੁਰੂ ਇਹ ਸ਼ਬਦ ਵਰਤ ਰਿਹਾ ਭਾਈ ਇਹ ਜਿਹੜਾ ਕ੍ਰੋਧ ਹੈ ਨਾ ਤੇਰੇ ਅੰਦਰ ਇਹ ਤੈਨੂੰ ਟਿਕਣ ਨਹੀਂ ਦੇ ਰਿਹਾ, ਕਠਿਨ ਕ੍ਰੋਧ ਘੱਟ ਹੀ ਕੇ ਭੀਤਰ ਜੇ ਸੁਧ ਸਭ ਵਿਸਰਾਈ। ਅੱਗੇ ਜਿਸ ਗੁੱਸੇ ਨੇ ਕੀ ਕੀਤਾ, ਰਤਨ ਗਿਆਨ ਸਭ ਕੋ ਹਿਰ ਲੀਨਾ, ਜਿਹੜਾ ਤੇਰੇ ਕੋਲ ਗਿਆਨ ਦਾ ਰਤਨ ਸੀ ਨਾ ਉਹ ਸਭ ਕੁਝ ਖੋ ਕੇ ਲੈ ਗਿਆ। ਬੰਦਾ ਕੰਬਦਾ ਜਦੋਂ ਗੁੱਸੇ ਚ ਨਾ, ਜਿੰਨਾ ਕੁਝ ਇਕੱਠਾ ਕੀਤਾ ਹੁੰਦਾ ਸਭ ਕੁਝ ਗਿਆ। ਹਜ਼ੂਰ ਕਹਿ ਰਹੇ ਨੇ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉਂ ਕੱਛ ਨਾ ਵਸਾਈ। ਹੁਣ ਉਹਦੇ ਨਾਲ ਕੋਈ ਵਸ ਨਹੀਂ ਚੱਲਦਾ ਪਿਆ, ਇੰਨਾ ਤੇਜ਼ ਹੈ ਕ੍ਰੋਧ। ਬਸ ਇਹਨੂੰ ਨਿਮਰਤਾ ਨਾਲ ਜਿਹੜਾ ਬੁਰਾ ਵੀ ਕਰ ਰਿਹਾ ਨਾ ਕੁਝ ਨਹੀਂ ਕਰਨ ਜੋਗੇ। ਮੈਂ ਤਾਂ ਕਹਿੰਦਾ ਜਦੋਂ ਖਿਆਲ ਵੀ ਆਏ ਨਾ, ਕਿਉਂਕਿ ਕਈ ਵਾਰੀ ਬੰਦਾ ਫਿਜ਼ੀਕਲ ਸਰੀਰਕ ਤੌਰ ਤੇ ਕੁਝ ਨਹੀਂ ਕਰ ਸਕਦਾ, ਫੁਰਨਿਆਂ ਕਰਕੇ ਮਾਰ ਮੂਰ ਦਿੰਦਾ ਕਈ ਵਾਰੀ, ਇਹ ਬੰਦਾ ਮਾਰੀ ਜਾਏ ਕਿਤੇ ਇਹਦਾ ਨੁਕਸਾਨ ਹੀ ਹੋ ਜਾਏ, ਇਸ ਤਰ੍ਹਾਂ ਬਣਾਉਂਦੇ ਫੁਰਨੇ। ਮਹਾਰਾਜ ਕਹਿੰਦੇ ਇਹ ਵੀ ਕ੍ਰੋਧ ਦੀ ਇੱਕ ਕਿਸਮ ਹੈ। ਉਦੋਂ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ। ਬਸ ਸਿੱਧੀ ਗੱਲ, ਤੈਨੂੰ ਦੁੱਖ ਨਹੀਂ ਵਾਪੇਗਾ। ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ। ਬਾਬਾ ਫਰੀਦ ਸਾਹਿਬ ਨੇ ਇੱਕ ਹੋਰ ਸ਼ਬਦ ਕਿਹਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਮਨ ਨਾ ਹੰਢਾਏ ਕਿਹਾ ਜੀ, ਬੜੀ ਵੱਡੀ ਗੱਲ ਕੀਤੀ ਹੈ ਵੀ। ਤਨ ਤਨ ਵਾਲਾ ਤੇ ਕਰਕੇ ਚਲਾ ਗਿਆ, ਜਿਹੜਾ ਮਨ ਦਾ ਹੰਢਾਣਾ ਇਹ ਕਈ ਕਈ ਮਹੀਨੇ ਨੀ ਸਾਲ ਨੀ ਟਿਕਣ ਦਿੰਦਾ। ਗੁੱਸਾ ਮਨ ਨਾ ਹੰਢਾਏ ਕਿਆ, ਤਨ ਨਾ ਹੰਢਾਏ ਨੀ ਕਿਆ, ਫਿਰ ਕਹਿ ਵੀ ਦੇਹੀ ਰੋਗ ਨਾ ਲੱਗੇ। ਜਦੋਂ ਬੰਦੇ ਨਾਲ ਕੋਈ ਘਟਨਾ ਵਾਪਰਦੀ ਹੈ, ਕ੍ਰੋਧ ਵਿਚ ਆ ਕੇ ਕੋਈ ਬੰਦਾ ਕਹਿ ਦਿੰਦਾ, ਵਕਤੀ ਤੌਰ ਤੇ ਬੰਦਾ ਹੱਸ ਪੈਂਦਾ, ਪਰ ਮਨ ਉਸ ਕ੍ਰੋਧ ਨੂੰ ਇੰਨਾ ਘੁੱਟ ਕੇ ਪਕੜਦਾ, 25 ਸਾਲ ਬਾਅਦ ਵੀ ਬੰਦਾ ਸਾਹਮਣੇ ਆ ਜਾਏ ਤੇ ਅੱਖਾਂ ਲਾਲ ਹੋ ਜਾਂਦੀ, ਉਹ ਨਹੀਂ ਜਿਹੜਾ ਆ ਬੋਲਿਆ ਸੀ, ਕਿਉਂਕਿ ਮਨ ਚ ਬੈਠਾ ਹੋਇਆ। ਫਰੀਦ ਕਹਿੰਦਾ ਨਹੀਂ, ਇਹਨੂੰ ਮਨ ਚੋਂ ਕੱਢ, ਪਾਈ ਨਾ। ਮਹਾਤਮਾ ਬੁੱਧ ਬਾਰੇ ਵੀ ਕਹਿੰਦੇ ਆ ਕਿ ਗਾਲਾਂ ਕੱਢੀ ਗਿਆ, ਉਹ ਹੱਸੀ ਗਏ, ਗਾਲਾਂ ਕੱਢ ਲਈਆਂ ਕਿੰਨੀਆਂ। ਅਖੀਰ ਤੇ ਜੀ ਨਾਲ ਨੇ ਕਿਹਾ ਵੀ ਤੁਸੀਂ ਵੇਖੋ ਇੰਨਾ ਭੈੜਾ ਬੋਲਦਾ, ਸਭ ਕੁਝ ਸੁਣੀ ਗਏ, ਤੁਹਾਨੂੰ ਇਹਨੇ ਗਾਲਾਂ ਦਿੱਤੀਆਂ। ਉਹ ਹੱਸ ਕੇ ਕਹਿੰਦੀਆਂ ਨੇ ਦਿੱਤੀਆਂ ਕਦੋਂ, ਮੈਂ ਲਈਆਂ ਹੀ ਨਹੀਂ, ਇਹਨੇ ਦਿੱਤੀਆਂ ਮੈਂ ਤੇ ਨਹੀਂ ਲਈਆਂ। ਉਹ ਗਾਲਾਂ ਕੱਢਣ ਵਾਲਾ ਵੀ ਠੰਡਾ ਹੋ ਗਿਆ, ਕਹਿੰਦਾ ਜੀ ਮੈਂ आनंद संघ कहिंदा वे समझिया नहीं। महात्मा बुद्ध कहिंदे ने मान लो आ अनाज है, मैं मुट्ठी भर के तेनू देना चाह, मैं वार वार कहा पकड़ लै पकड़ लै, जे तू ओ अनाज अपने पल्ले विच अंचल विच जा झोली च नहीं पाएगा किथे जाएगा? कहन लगा तुहाडे हाथ च ही रहेगा। कहिंदा ए दृष्टमान दी उदाहरण है, क्रोध अदृष्ट दी उदाहरण है। इन्हें सूक्ष्म तौर ते मैनू बहुत वारी दिता, पर मैं अंदर दा भांडा इहो जिहा बंद किया, मैं विच पैण नहीं दिता। है बड़ी उच्ची बात जी। फरीदा बुरे दा भला कर, गुस्सा मन ना हंडाए, देही रोग न लगी पल्ले, सब किछ पाए। फिर जी फरीदा जो तै मारन मुकियां, तिना ना मारे घुम, आप निड़ा घर जाइए पैर तिना दे चुम। गुरु जी गुरु तेग बहादुर साहब कहिंदे ने इह ज्ञान खो लैंदा, इह गुस्सा बड़ा विगाड़ करदा। ज्ञान रतन ज्ञान सब को हिर लीना, ता सो कछ ना बसाई। सतगुरु कहिंदे जोगी जतन करत सब हारे। सारे जोर मारदे आ वी गुस्से तो बच जाइए। गुरु तेग बहादुर साहब कहिंदे बड़े यतन कीते, गुणी रहे गुण गाही। इथे ਇਹ ਅਰਥ ਨਹੀਂ ਕਰਨੇ ਵੀ ਕੀਰਤਨ ਕਰਦੇ ਕਰਦੇ ਥੱਕ ਗਏ ਹਾਰ ਗਏ। ਕੀਰਤਨ ਤਾਂ ਇੱਕ ਵਸੇਲਾ ਰੂਹਾਨੀਅਤ ਦਾ ਅੱਗੇ ਤੁਰਨ। ਇੱਥੇ ਸ਼ਬਦ ਉਹਨਾਂ ਨੇ ਗਾਇਨ ਇਹ ਗਾਇਕ ਨਹੀਂ ਵਰਤਿਆ, ਕੀਰਤਨ ਹੀ ਵਰਤਿਆ। ਗੁਣੀ, ਗੁਣੀ ਦਾ ਮਰਤੇ ਗੁਣਵਾਨ, ਉਹ ਕਿਸੇ ਵਿਦਿਆ ਵਿੱਚ ਵੀ ਗੁਣੀ ਹੋਵੇ। ਇਹਦਾ ਅਰਥ ਇਹ ਕਰੀਏ, ਜੋਗੀ ਯਤਨ ਕਰਤ ਸਭ ਹਾਰੇ। ਵੱਡੇ ਵੱਡੇ ਜੋਗੀ ਯਤਨ ਕਰਦੇ ਕਰਦੇ ਹਾਰ ਗਏ। ਕਮਾਈਆਂ ਬੜੀਆਂ ਸਨ ਪਰ ਇਹ ਨਹੀਂ ਸੀ ਖਹਿੜਾ ਛੱਡਦਾ। ਅੱਜ ਵੀ ਤੁਸੀਂ ਸਿਆਲਕੋਟ ਇਹ ਪਾਕਿਸਤਾਨ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਗਏ ਨਾ ਉੱਥੇ, ਹਮਜਾ ਗੋਸ਼ ਤਾਂ ਹੀ ਬੈਠਾ ਸੀ ਛਿਲੇ ਤੇ। ਉਹ ਕਹਿੰਦਾ ਮੈਂ ਸਾਰਾ ਸ਼ਹਿਰ ਗਰਕ ਕਰਕੇ ਰੱਖ ਦੇਣਾ। ਕਮਾਈ ਬੜੀ ਸੀ ਉਹਦੀ, ਕਿਉਂਕਿ ਉਹਨੇ ਵਰ ਦਿੱਤਾ ਸੀ ਬੀਬੀ ਨੂੰ, ਉਹਦੇ ਘਰ ਬੱਚਾ ਪੈਦਾ ਹੋਇਆ। ਉਹਨੇ ਕਿਹਾ ਵੀ ਇੱਕ ਬੱਚਾ ਮੈਨੂੰ ਦੇਈ ਬੱਚੇ ਹੋਏ, ਉਹ ਨਹੀਂ ਦਿੱਤਾ। ਉਹ ਗੁੱਸੇ ਚ ਆ ਕੇ ਕਹਿੰਦਾ ਮੈਂ ਇੰਨੀ ਤਪੱਸਿਆ ਕਰਾਂਗਾ, ਮੈਂ ਸਾਰਾ ਪਿੰਡ ਹੀ ਗਰਕ ਕਰ ਦਿਆਂਗਾ। ਬਾਬਾ ਜੀ ਨੇ ਕੀਰਤਨ ਕੀਤਾ, ਜਿੱਥੇ ਬੈਠਾ ਸੀ ਉਹ ਗੁੰਬਦ ਵਿੱਚ ਹੀ ਪਾੜ ਪੈ ਗਿਆ। ਉਹ ਹੈ ਜੀ, ਉਹ ਜਦੋਂ ਰੋਸ਼ਨੀ ਗਈ ਤੜਪ ਉੱਠਿਆ ਤੇ ਮਹਾਰਾਜ ਅੱਗੋਂ ਬਾਹਰ ਨਿਕਲਿਆ। ਗੁਰੂ ਸਾਹਿਬ ਕਹਿੰਦੇ ਨੇ ਓਏ, ਲੋਕਾਂ ਨੂੰ ਵਸਾਉਣ ਵਾਸਤੇ ਸ਼ਬਦ ਕਮਾਈ ਦਾ, ਉਜਾੜਨ ਵਾਸਤੇ ਨਹੀਂ ਕਮਾਈ ਦਾ। ਗੁੱਸਾ ਤਾਂ ਉਹਦੇ ਮਨ ਚ ਹੀ ਹੈ। ਗੁਰੂ ਸਾਹਿਬ ਕਹਿੰਦੇ ਜੋਗੀਆਂ ਨੇ ਬੜੇ ਯਤਨ ਕੀਤੇ, ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਵਿਦਿਆ ਨਾਲ ਆਪਣੇ ਗਿਆਨ ਨਾਲ ਅਨੇਕਾਂ ਨੇ ਇਹਨੂੰ ਬਿਆਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਇਹ ਉਦਮ ਸਾਰੇ ਨਿਰਾਰਥ ਚਲੇ ਗਏ। ਹਜ਼ੂਰ ਫਿਰ ਅੱਗੇ ਉੱਤਰ ਦਿੰਦੇ ਇੱਕੋ ਤੁਕ ਚ, ਜਨ ਨਾਨਕ ਹਰ ਭੈ ਦਿਆਲਾ। ਦੇਖੋ ਉਦਮ ਕਰੋ, ਪਰ ਉਦਮ ਨਾਲ ਇਹ ਨਾ ਕਹੋ ਮੈਨੂੰ ਗੁੱਸਾ ਨਹੀਂ ਆਉਂਦਾ, ਅੱਜ ਤੋਂ ਬਾਅਦ ਮੈਨੂੰ ਕਾਮਕ ਬਿਰਤੀ ਨਹੀਂ, ਮੈਂ ਮੋਹ ਚ ਨਹੀਂ ਪੈਂਦਾ। ਜ਼ਿੰਦਗੀ ਤੇ ਤਜਰਬਾ ਕਰਕੇ ਦੇਖੋ, ਜਿੱਦਣ ਵੀ ਕਿਸੇ ਬੁਰਿਆਈ ਨੂੰ ਛੱਡ ਕੇ ਉਹ ਚਿੰਤਨ ਕਰੋ ਜੀ ਹੁਣ ਮੈਂ ਉਹ ਬੁਰਾ ਕੰਮ ਕਿਸੇ ਚ ਪੈਂਦਾ ਹੀ ਨਹੀਂ, ਸ਼ਾਮ ਨੂੰ ਰਿਜਲਟ ਨੇ ਉਹ ਸਾਹਮਣੇ ਖਲੋਤਾ ਹੁੰਦਾ, ਕਿਉਂਕਿ ਉੱਥੇ ਹਉਮੈ ਆ ਗਈ ਨਾ ਮੈਂ ਕੀਤਾ। ਇੱਥੇ ਗੁਰੂ ਜੀ ਕਹਿੰਦੇ ਆ ਜਨ ਨਾਨਕ ਹਰ ਭੈ ਦਿਆਲਾ। ਜਦੋਂ ਖਰੀ ਪਰਮਾਤਮਾ ਜੀ ਦਿਆਲੂ ਹੋਏ ਤੇ ਫਿਰ ਕੀ ਹੋਇਆ ਜੀ, ਤੋ ਫਿਰ ਤਾਂ ਸਭ ਵਿਧ ਬਨ ਆਈ। ਫਿਰ ਸਾਰੇ ਉਪਰਾਲੇ ਚੰਗੇ ਟੁਕਾ ਬਣ ਗਏ, ਸਾਰੀਆਂ ਵਿਧਾਂ ਆਪੇ ਬਣ ਗਈਆਂ ਜਦੋਂ ਵਾਹਿਗੁਰੂ ਜੀ ਦਿਆਲੂ ਹੋ ਗਏ। ਇਹ ਸਾਰੇ ਸ਼ਬਦ ਦਾ ਤੱਤ ਭਾਵ ਜੋ ਅਸੀਂ ਬੋਲਿਆ ਇਹ ਇਹੀ ਹੈ। ਮਨ ਦੀ ਭਟਕਣਾ ਤ੍ਰਿਸ਼ਨਾ ਹੈ, ਦੂਸਰਾ ਕ੍ਰੋਧ ਹੈ, ਪਰ ਸ਼ਬਦ ਦਾ ਅਭਿਆਸ ਕਰਕੇ ਸ਼ੁਭ ਚਿੰਤਨ ਕਰਕੇ ਜਰਾਂਦ ਵਾਹਿਗੁਰੂ ਪੈਦਾ ਕਰਦਾ ਤੇ ਇਸ ਚੀਜ਼ ਤੋਂ ਛੁਟਕਾਰਾ ਮਿਲ ਜਾਂਦਾ। ਤੇ ਕਈ ਵਾਰੀ ਤੁਸੀਂ ਦੇਖਿਓ, ਕੋਈ ਬੰਦਾ ਗੁੱਸੇ ਚ ਬੋਲਦਾ ਹੋਵੇ, ਕ੍ਰੋਧ ਵਿਚ ਬੋਲਦਾ ਹੋਵੇ, ਤੁਸੀਂ ਨਿਮਰਤਾ ਨੂੰ ਉੱਤਰ ਦੇਣ ਲੱਗ ਪੋ, ਉਹਦੀ ਸਾਰੀ ਜ਼ਿੰਦਗੀ ਪਲਟੀ ਜਾਂਦੀ ਹੈ, ਉਹ ਚੇਂਜ ਹੋ ਜਾਂਦਾ, ਉਹਦੀ ਐਨਰਜੀ ਸਾਰੀ ਖਾਰਜ ਹੋ ਜਾਂਦੀ। ਕੱਲ ਨੂੰ ਸਤਿਗੁਰੂ ਕਹਿਣਗੇ ਸਾਧੋ ਗੋਬਿੰਦ ਕੇ ਗੁਣ ਗਾਓ, ਇਹ ਅਸੀਂ ਕੱਲ ਨੂੰ ਵਾਚਾਂਗੇ। ਜੋ ਇਹ ਆਪਣੇ ਬਜ਼ੁਰਗਾਂ ਸਾਡੇ ਅਮਰੀਕਾ ਮੰਗਰ ਸਾਹਿਬ ਨੇ, ਮੈਨੂੰ ਆਸ ਹੈ ਤੁਸੀਂ ਜ਼ਰੂਰ ਸਲੋਕ ਪੜ੍ਹੇ ਹੋਣਗੇ। ਜੇ ਮੈਂ ਜੇ ਹੋਰ ਵੀ ਕਹਿੰਦੇ, ਜੇ ਨਹੀਂ 57 ਨੇ 5-5 ਕਰਕੇ ਪੜ੍ਹ ਲਓ ਪਿਆਰੇ, 10 ਕੁ ਦਿਨ ਰਹਿੰਦੇ ਆ ਮਹਾਰਾਜ ਦੇ ਪੁਰਬ ਨੂੰ, ਹਨਾ 5-5, 7-7 ਰੋਜ਼ ਪੜ੍ਹੋ। ਤੇ ਇਸ ਭਾਵਨਾ ਨੂੰ ਲੈ ਕੇ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਸ ਲੈਣੀ ਹੈ, ਹੋਈਆਂ ਭੁੱਲਾਂ ਬਖਸ਼ ਦੇਣੀਆਂ, ਆਓ ਸਿਰਫ 2-4 ਮਿੰਟ ਆਪ ਜੀ ਕਿਰਪਾ ਕਰਿਓ, ਜਿੰਨੇ ਬੈਠੇ ਹੋ
सुरत टिकाओ, एक तो मालक सन टिका बख्श, दूजा सारी मानवता का भला कर दे इस बीमारी तो।